ਧੰਨ ਵਾਹਿਗੁਰੂ ਸਾਹਿਬ ਜੀਓ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਅੱਠ ਪਹਿਰ ਗੁਣ ਗਾਵਾਂ ਨਾ ਹਉਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨ ਆਪ ਜੀ ਨੇ ਕੀਰਤਨ ਰੂਪ ਵਿੱਚ ਸਰਵਣ ਕੀਤੇ ਨੇ। ਕੱਲ੍ਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਇਹ ਵਿਚਾਰ ਪ੍ਰਾਰੰਭ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਕੀ ਹੈ, ਕਿਵੇਂ ਇਹ ਬਾਣੀ ਪ੍ਰਗਟ ਹੋਈ ਅਤੇ ਸਤਿਗੁਰੂ ਜੀ ਨੇ ਕਿਹੜੇ ਕਿਹੜੇ ਵੇਲੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ। ਹਜ਼ੂਰ ਕਿਰਪਾਲੂ ਜੀ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰੇ ਇੱਕ ਬੇਨਤੀ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਨਾਲ ਆਪ ਹੀ ਕਿਰਪਾ ਕਰਕੇ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਵੇਂ ਇਸ ਸ਼ਬਦ ਨੂੰ ਪੜ੍ਹਦਿਆਂ ਸਿਰਫ ਡੇਢ ਮਿੰਟ ਦੋ ਮਿੰਟ ਲੱਗਦੇ ਨੇ, ਪਰ ਇਸ ਸ਼ਬਦ ਦੇ ਜਦੋਂ ਅਸੀਂ ਭਾਵ ਅਰਥ ਵਾਚਨੇ ਹਾਂ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੀਏ ਇਸ ਧੁਰ ਕੀ ਬਾਣੀ ਵਿੱਚ ਕਿਤਨੀ ਕੁ ਬਰਕਤ ਹੈ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ ਕਿ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰਹੇ। ਖਮਾਰੀ ਪਿਆਰੀ ਦਾ ਅਖਰੀ ਅਰਥ ਆਪ ਸਮਝ ਦੇਖੋ ਕਿ ਸਾਡੇ ਲਈ ਸਭ ਤੋਂ ਪਿਆਰੀ ਸਭ ਤੋਂ ਕੀਮਤੀ ਜੇ ਕੋਈ ਪਰਮਾਤਮਾ ਦੀ ਦਾਤ ਹੈ ਉਹ ਹੈ ਧੁਰ ਕੀ ਬਾਣੀ, ਪਰਮਾਤਮਾ ਦੀ ਬਾਣੀ, ਗੁਰੂ ਕੀ ਬਾਣੀ। ਅਤੇ ਉਹ ਬਾਣੀ ਰਸ ਰਹਿਤ ਨਹੀਂ, ਇਹ ਬਾਣੀ ਫੋਕੀ ਨਹੀਂ, ਰੁੱਖੀ ਨਹੀਂ। ਸਾਹਿਬ ਕਹਿੰਦੇ ਨੇ ਇਸ ਬਾਣੀ ਦਾ ਇੱਕ ਇੱਕ ਜੋ ਬਚਨ ਹੈ ਉਹ ਅੰਮ੍ਰਿਤ ਦੇ ਨਾਲ ਭਰਪੂਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਅਤੇ ਨਾਲ ਇਹ ਨਹੀਂ ਕਿਹਾ ਕਿ ਸਿੱਖੋ ਕੇਵਲ ਤੁਸੀਂ ਬਾਣੀ ਪੜਿਓ, ਅਗਲੀਆਂ ਤੁਕਾਂ ਨੇ ਗੁਰ ਨਿਮਖ ਨਾ ਮਨ ਤੇ ਟਾਰੀ ਰਹੇ। ਗੁਰ ਦੇ ਰਾਰੇ ਨੂੰ ਸਿਆਰੀ ਹੈ। ਗੁਰੂ ਜੀ ਨੇ ਨਿਮਖ ਦਾ ਅਖਰੀ ਅਰਥ ਏ ਅੱਖ ਝਮਕਣ ਜਿਤਨਾ ਸਮਾਂ ਵੀ ਇਸ ਬਾਣੀ ਨੂੰ ਆਪਣੇ ਮਨ ਤੋਂ ਦੂਰ ਨਹੀਂ ਕੀਤਾ। ਗੁਰੂ ਨੇ ਆਪ ਇਸ ਬਾਣੀ ਨੂੰ ਜਪਿਆ, ਆਪ ਕਮਾਇਆ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਅਤੇ ਫਿਰ ਸਾਹਿਬ ਕਹਿੰਦੇ ਨੇ ਇਸ ਬਾਣੀ ਦਾ ਆਨੰਦ ਕੈਸਾ ਹੈ। ਦਰਸ਼ਨ, ਪਰਸ਼ਨ, ਸਰਸਨ, ਹਰਸਨ, ਰੰਗ ਰੰਗੀ ਕਰਤਾਰੀ ਰੇ। ਇਸ ਬਾਣੀ ਦੇ ਦਰਸ਼ਨ ਕਰ ਅਤੇ ਇਹ ਬਾਣੀ ਤੇਰੇ ਅੰਦਰ ਨੂੰ ਸਪਰਸ਼ ਕਰੇਗੀ, ਤੇਰੇ ਅੰਦਰ ਨੂੰ ਟੱਚ ਕਰੇਗੀ। ਜੇ ਨੇਤਰਾਂ ਨਾਲ ਆਪਾਂ ਗੁਰੂ ਕਾ ਸ਼ਬਦ ਦੇਖ ਕੇ ਪੜ੍ਹਦੇ ਹਾਂ ਅਤੇ ਉਹ ਸ਼ਬਦ ਵੀ ਸਾਡੇ ਹਿਰਦੇ ਨੂੰ, ਸਾਡੇ ਅੰਦਰ ਨੂੰ ਟੱਚ ਕਰਦਾ ਹੈ। ਸਾਹਿਬ ਕਹਿੰਦੇ ਨੇ ਦਰਸ਼ਨ ਪਰਸ਼ਨ, ਜਦੋਂ ਗੁਰੂ ਕੀ ਬਾਣੀ ਦੇ ਦਰਸ਼ਨ ਕਰੇ, ਬਾਣੀ ਤੇਰੇ ਅੰਦਰ ਨੂੰ ਪਰਸੇਗੀ, ਸਪਰਸ਼ ਕਰੇਗੀ, ਫਿਰ ਮਿਲੇਗਾ ਕਿ ਸਰਸਨ ਹਰਸਨ। ਇਸ ਬਾਣੀ ਨਾਲ ਤੇਰੇ ਅੰਦਰ ਨੂੰ ਟਿਕਾ, ਤੇਰੇ ਅੰਦਰ ਨੂੰ ਖੇੜਾ ਮਿਲੇਗਾ। ਦਰਸ਼ਨ ਪਰਸਨ ਸਰਸਨ ਹਰਸਨ, ਇਹ ਬਾਣੀ ਰੰਗ ਰੰਗੀ ਕਰਤਾਰੀ ਰੇ। ਇਹ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੈ। ਇੱਕ ਇੱਕ ਬਚਨ ਜੋ ਰੱਬ ਦੇ ਰੰਗ ਵਿੱਚ ਰੰਗਿਆ ਹੈ। ਹੁਣ ਅਗਲੀਆਂ ਤੁਕਾਂ ਕਦੀ ਪੜ੍ਹੋ। ਇਸ ਅੰਮ੍ਰਿਤ ਬਚਨ ਦੇ ਅੰਤਲੇ ਬਚਨ ਨੇ ਸਾਹਿਬ ਕਹਿ ਰਹੇ ਨੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਸਾਹਿਬ ਕਹਿੰਦੇ ਨੇ ਮੇਰੇ 'ਤੇ ਭਰੋਸਾ ਕਰ, ਖਿੰਨ ਰਮ, ਥੋੜ੍ਹਾ ਜਿਹਾ ਸਮੇਂ ਕਿਤੇ ਬਾਣੀ ਨੂੰ ਚੇਤੇ ਕਰਕੇ ਦੇਖ। ਰਮ ਦਾ ਅਖਰੀ ਅਰਥ ਹੁੰਦਾ ਮੰਨਣਾ, ਯਾਦ ਕਰਨਾ, ਚੇਤੇ ਕਰਨ। ਥੋੜ੍ਹਾ ਜਿਹਾ ਸਮਾਂ ਕਿਤੇ ਤੂੰ ਬਾਣੀ ਨਾਲ ਜੁੜ ਤਾਂ ਸਹੀ। ਖਿੰਨ ਰਮ, ਇਹ ਸ਼ਬਦ ਕੀ ਕਰੇਗਾ, ਗੁਰ ਗਮ, ਤੇਰੀ ਪਹੁੰਚ ਗੁਰੂ ਤੱਕ ਬਣਾ ਦਏਗਾ ਹਰ ਦਮ। ਜੇ ਹਰ ਵੇਲੇ ਤੂੰ ਬਾਣੀ ਨਾਲ ਜੁੜ ਗਿਆ ਪਿਆਰਿਆਂ, ਫਿਰ ਨਹਿ ਜਮ, ਬਾਣੀ ਨਾਲ ਜੁੜੇ ਹੋਏ ਨੂੰ ਕਦੀ ਜਮਾਂ ਦੇ ਘਰ ਨਹੀਂ ਜਾਣਾ ਪਏਗਾ। ਹੁਣ ਧੰਨ ਗੁਰੂ ਅਰਜਨ ਸਾਹਿਬ ਦੇ ਹਿਰਦੇ ਦੇ ਬਚਨ ਨੇ, ਕਹਿੰਦੇ ਨੇ ਯਕੀਨ ਕਰਕੇ ਥੋੜ੍ਹਾ ਜਿਹਾ ਸਮਾਂ ਤੂੰ ਤਜਰਬਾ ਕਰਕੇ ਬਾਣੀ ਨਾਲ ਜੁੜ ਕੇ ਤਾਂ ਦੇਖ। ਸਾਹਿਬ ਕਹਿ ਰਹੇ ਨੇ ਖਿੰਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਔਰ ਹਾਰੀ ਰੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਸੀਂ ਆਪਣੇ ਗਲੇ ਦਾ ਹਾਰ ਹੀ ਇਸ ਧੁਰ ਕੀ ਬਾਣੀ ਨੂੰ ਬਣਾ ਲਿਆ ਹੈ। ਧੁਰ ਕੀ ਬਾਣੀ ਸਾਡੇ ਗਲੇ ਦਾ ਹਾਰ ਹੈ, ਸਾਡੇ ਗਲੇ ਦਾ ਸ਼ਿੰਗਾਰ ਹੈ। ਗੁਰੂ ਅਰਜਨ ਸਾਹਿਬ ਜੇ ਬਾਣੀ ਦੀ ਉਪਮਾ ਇੰਨੀ ਕਰਦੇ ਨੇ, ਕਦੀ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹੋ। ਹਜ਼ੂਰ ਦਾ ਇੱਕ ਬਚਨ ਅਸੀਂ ਰੋਜ਼ ਅੰਮ੍ਰਿਤ ਵੇਲੇ ਪੜ੍ਹਦੇ ਹਾਂ। ਜਦੋਂ ਆਨੰਦ ਸਾਹਿਬ ਦਾ ਪਾਠ ਕਰਨੇ, ਧੰਨ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਹੜੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ ਉਹ ਭਾਗਾਂ ਵਾਲੇ ਨੇ। ਜਿਹੜੇ ਗੁਰੂ ਕੇ ਸਿੱਖ ਬਾਣੀ ਨੂੰ ਆਪਣੀ ਰਸਨਾ ਤੋਂ ਗਾਉਂਦੇ ਨੇ ਉਹ ਭਾਗਾਂ ਵਾਲੇ ਨੇ। ਪਰ ਕਹਿੰਦੇ ਨੇ ਜਿੱਥੇ ਤੂੰ ਸੱਚੀ ਬਾਣੀ ਰੋਜ਼ ਪੜ੍ਹਨਾ ਹੈ ਉੱਥੇ ਅਰਦਾਸ ਕਰਿਆ ਕਰ, ਇਹ ਪੜ੍ਹੀ ਕੋਈ ਬਾਣੀ ਤੇਰੇ ਹਿਰਦੇ ਵਿੱਚ ਵੱਸ ਜਾਏ। ਅਤੇ ਜੇ ਤੇਰੇ ਹਿਰਦੇ ਵਿੱਚ ਬਾਣੀ ਵੱਸ ਗਈ ਤਾਂ ਗੁਰੂ ਕੇ ਸਿੱਖਾਂ ਤੂੰ ਨਾਮ ਅੰਮ੍ਰਿਤ ਦੇ ਪਿਆਲੇ ਬਾਣੀ ਦੇ ਵਿੱਚੋਂ ਹੀ ਪੀਏਗਾ। ਸਾਹਿਬ ਦੇ ਬਚਨ ਨੇ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵਹੋ ਸੱਚੀ ਬਾਣੀ। ਸਿੱਖੋ ਆਓ ਸੱਚੀ ਬਾਣੀ ਨੂੰ ਗਾਓ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਇਹ ਤੂੰ ਉੱਚੀ ਤੇਰੇ ਲਈ ਹੋਰ ਬਾਣੀ ਨਹੀਂ ਸਿਰ ਦਾ ਅਖਰੀ ਅਰਥ ਇੱਥੇ ਵੇ ਸ੍ਰੇਸ਼ਟ ਸ਼੍ਰੋਮਣੀ ਬਾਣੀ ਤੋਂ ਉੱਚਾ ਸਿੱਖ ਲਈ ਕੁਛ ਨਹੀਂ ਬਾਣੀਆਂ ਸਿਰ ਬਾਣੀ ਹੇ ਸੱਚੇ ਪਿਤਾ ਗੁਰੂ ਅਮਰਦਾਸ ਜੀ ਬਾਣੀ ਤਾਂ ਸਾਰੇ ਰੋਜ਼ ਪੜ੍ਹਦੇ ਹਾਂ ਕੀਰਤਨ ਵੀ ਰੋਜ਼ ਸੁਣਦੇ ਹਾਂ ਕੀਰਤਨ ਕਰਦੇ ਹਾਂ ਕਥਾ ਬਾਣੀ ਦੀ ਕਰਦੇ ਹਾਂ ਪਰ ਕਿਰਪਾ ਕਰੋ ਇਹ ਗਾਈ ਹੋਈ ਇਹ ਪੜ੍ਹੀ ਹੋਈ ਇਹ ਸੁਣੀ ਹੋਈ ਹਿਰਦੇ ਵਿੱਚ ਕਿਵੇਂ ਵਸੇ ਅਤੇ ਅਗਲੀਆਂ ਤੁਕਾਂ ਨੇ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਹਣੀ ਜਿਹਦੇ 'ਤੇ ਸਤਿਗੁਰੂ ਦੀ ਨਦਰੇ ਕਰਮ ਹੋ ਜਾਏ ਜਿਨ੍ਹਾਂ ਉੱਪਰ ਨਦਰੇ ਅਨਾਇਤ ਹੋ ਜਾਏ ਉਹਨਾਂ ਦੇ ਹਿਰਦੇ ਵਿੱਚ ਗੁਰੂ ਕੀ ਬਾਣੀ ਜਿਹੜੀ ਹੈ ਉਹ ਵਸ ਜਾਂਦੀ ਹੈ ਗੁਰੂ ਅਮਰਦਾਸ ਕਿਰਪਾਲੂ ਜੀ ਨਹੀਂ ਅੰਮ੍ਰਿਤ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ ਹੈ ਮੈਂ ਸਿਰਫ ਪਹਿਲਾਂ ਬਾਣੀ ਦੀ ਉਪਮਾ ਸੰਬੰਧੀ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪ ਨਾਲ ਸਾਂਝੇ ਕਰਨੇ ਚਾਹੁੰਦ ਕਿਤਨੇ ਵੱਡਿਆਂ ਭਾਗਾਂ ਵਾਲੇ ਨੇ ਉਹ ਜਗਿਆਸੂ ਜਿਹੜੇ ਆਪ ਗੁਰੂ ਕੀ ਬਾਣੀ ਪੜ੍ਹਦੇ ਹਨ ਅਤੇ ਮੈਂ ਇੱਕ ਬੇਨਤੀ ਹਰ ਥਾਂ 'ਤੇ ਕਰਨਾ ਹੁੰਦਾ ਦੇਖੋ ਸਿੱਖ ਰਹਿਤ ਮਰਿਆਦਾ ਵਿੱਚ ਇਹ ਸ਼ਬਦ ਅੰਕਿਤ ਨੇ ਕਿ ਹਰ ਸਿੱਖ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਉਹ ਆਪਣਾ ਸਹਿਜ ਪਾਠ ਇੱਕ ਜਾਰੀ ਰੱਖੇ ਸਹਿਜ ਪਾਠ ਆਪਣਾ ਜਾਰੀ ਰੱਖੇ ਪੰਜ ਪੱਤਰੇ ਕਰੇ ਦਸ ਪੱਤਰੇ ਕਰੇ ਵੀਹ ਅੰਗ ਗੁਰੂ ਗ੍ਰੰਥ ਸਾਹਿਬ ਦੇ ਕਰੇ ਅਤੇ ਮੈਂ ਇੱਥੇ ਇੱਕ ਹੋਰ ਬੇਨਤੀ ਕਰਨਾ ਵਾਂ ਕਿ ਮੌਤ ਇੱਕ ਦਿਨ ਜ਼ਰੂਰ ਆਉਣੀ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜਨਮ ਤੋਂ ਬਾਅਦ ਜੇ ਪੱਕੀ ਕੋਈ ਗੱਲ ਹੈ ਤਾਂ ਉਹ ਕੇਵਲ ਮੌਤ ਹੈ ਆਪਾਂ ਮਰਨਾ ਸਭ ਨੇ ਹੈ ਪਰ ਹਾਂ ਇੱਕ ਪਰਮਾਤਮਾ ਨੇ ਖੇਡ ਐਸੀ ਵਰਤਾਈ ਹੈ ਉਹਨੇ ਮੌਤ ਵਾਲਾ ਟਾਈਮ ਬੰਬ ਬੰਦੇ ਦੇ ਅੰਦਰ ਹੀ ਫਿੱਟ ਕਰ ਦਿੱਤਾ ਹੈ ਮੈਂ ਸਮਝਾਉਣ ਲਈ ਅੱਖਰ ਵਰਤੇ ਨੇ ਇਹ ਟਾਈਮ ਬੰਬ ਸਾਡੇ ਅੰਦਰ ਉਦਨ ਹੀ ਫਿੱਟ ਹੋ ਗਿਆ ਜਿਸ ਦਿਨ ਸਾਡਾ ਜਨਮ ਹੋਇਆ ਹੈ ਸਾਨੂੰ ਪਤਾ ਨਹੀਂ ਪਰ ਰੱਬ ਨੂੰ ਪਤਾ ਵੀ ਜਿੱਦਣ ਸਮਾਂ ਆਇਆ ਮੌਤ ਵਾਲਾ ਟਾਈਮ ਬੰਬ ਆਪਣੇ ਆਪ ਹੀ ਫਟ ਜਾਣਾ ਹੈ ਉਹਨੇ ਸਮਾਂ ਨਿਸ਼ਚਿਤ ਕੀਤਾ ਹੈ ਮੌਤ ਆਉਣੀ ਹੈ ਕਿਤਨਾ ਚੰਗਾ ਹੋਵੇ ਗੁਰੂ ਕੇ ਲਾਲ ਤੂੰ ਆਪਣੇ ਸਰੀਰ ਨੂੰ ਤਿਆਗੇ ਅਤੇ ਸਹਿਜ ਪਾਠ ਤੇਰਾ ਆਪਣੀ ਰਸਨਾ ਨਾਲ ਕੀਤਾ ਹੋਵੇ ਮੈਂ ਕਹਿੰਦਾ ਸਹਿਜ ਪਾਠ ਕਰੀਏ ਵੀ ਇਸ ਤਰ੍ਹਾਂ ਕਿ ਜੇ ਮੇਰੀ ਮੌਤ ਹੋਵੇ ਤਾਂ ਜਿਤਨਾ ਮੈਂ ਪਾਠ ਕੀਤਾ ਮੇਰੇ ਭੋਗ ਤੋਂ ਬਾਅਦ ਯਤਨ ਕਰਿਓ ਕਿ ਭੋਗ ਵੇਲੇ ਮੇਰੇ ਉਸ ਕੀਤੇ ਹੋਏ ਪਾਠ ਦਾ ਵੀ ਨਾਲ ਭੋਗ ਪਾ ਦਿਆ ਜੇ ਦੇਖੋ ਗੁਰੂ ਕੇ ਸਿੱਖੋ ਇਹ ਵੇ ਆਪਣ ਹੱਥੀ ਆਪਣਾ ਆਪੇ ਹੀ ਕਾਂ ਸਵਾਹੀਏ ਬਾਣੀ ਇਸ ਤਰ੍ਹਾਂ ਪੜ੍ਹ ਕਿ ਮਾਨੋ ਤੂੰ ਆਪਣੀ ਜ਼ਿੰਦਗੀ ਦੇ ਲਈ ਆਪਣਾ ਪਾਠ ਆਪ ਕਰਨ ਲੱਗਾ ਹੈ ਅਤੇ ਉਦੋਂ ਦੇਖਿਓ ਮਨ ਕਿੰਨਾ ਕੁ ਟਿਕਦਾ ਹੈ ਕਿੰਨਾ ਕੁ ਬਾਣੀ ਪੜ੍ਹਦਿਆਂ ਅੰਦਰ ਟਿਕਾਅ ਵਿੱਚ ਆਵੇਗਾ ਅਰਜ਼ ਕਰ ਰਿਹਾ ਕਿ ਜਿਹੜੇ ਗੁਰੂ ਕੇ ਸਿੱਖ ਇਸ ਬਾਣੀ ਨੂੰ ਪੜ੍ਹਦੇ ਨੇ ਹਜ਼ੂਰ ਨੇ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਪਿਆਰਿਓ ਕਿ ਸੱਚ ਜਾਣੋ ਜਿਸ ਦੇ ਹਿਰਦੇ ਵਿੱਚ ਗੁਰੂ ਕੀ ਬਾਣੀ ਵਸ ਗਈ ਬਾਣੀ ਵਸਣਾ ਸਮਝੋ ਹਿਰਦੇ ਵਿੱਚ ਨਾਮ ਵਸ ਗਿਆ ਹੈ ਦਾਤਾਰ ਦੇ ਬਚਨ ਨੇ ਕਿ ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਜਿਹਨੂੰ ਗੁਰੂ ਦੀ ਮਤ ਆ ਗਈ ਉਹ ਗੁਰੂ ਵਿੱਚ ਸਮਾ ਗਿਆ ਕਿਵੇਂ ਸਮਾਇਆ ਕਹਿਣ ਲੱਗੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੇ ਹਰਨਾਮਾ ਜਿਹੜਾ ਇਸ ਬਾਣੀ ਨੂੰ ਆਪਣੀ ਜਿੰਦ ਤੋਂ ਜਾਣੇਗਾ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆਪਣੇ ਆਪ ਹੀ ਚੱਲਣ ਲੱਗ ਪੈਂਦਾ ਹੈ ਇੱਕ ਉਦਾਹਰਨ ਮੈਂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰਨੀ ਚਾਹੁੰਦਾ ਗੁਰਸਿੱਖੋ ਬਾਣੀ ਦਾ ਮੈਂ ਕੱਲ੍ਹ ਵੀ ਇਹ ਜ਼ੋਰ ਦਿੱਤਾ ਆਪਾਂ ਅਭਿਆਸ ਕਰੀਏ ਅਖੰਡ ਪਾਠ ਸਾਹਿਬ ਅਸੀਂ ਕਰਾਉਂਦੇ ਹਾਂ ਮੈਂ ਇਸ ਚੀਜ਼ ਦੇ ਬਿਲਕੁਲ ਬਰਖਿਲਾਫ ਨਹੀਂ ਕਿ ਤੁਸੀਂ ਬਾਣੀ ਦਾ ਘਰ ਪਰਵਾਹ ਨਾ ਚਲਾਓ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ ਸਹਿਜ ਪਾਠ ਕਰਾਉਂਦੇ ਹਾਂ ਕਿਤਨਾ ਚੰਗਾ ਹੋਵੇ ਕਿ ਇਹਨਾਂ ਦੇ ਨਾਲ ਨਾਲ ਸਾਡਾ ਪਰਿਵਾਰ ਵੀ ਗੁਰਬਾਣੀ ਦਾ ਅਭਿਆਸੀ ਹੋਵੇ ਫਿਰ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਈ ਵਾਰੀ ਅਸੀਂ ਕਹਿੰਦੇ ਹਾਂ ਬਾਣੀ ਪੜ੍ਹਦੇ ਹਾਂ ਪਰ ਰਸ ਕੋਈ ਨਹੀਂ ਆਉਂਦਾ ਸਾਡੇ ਸਵਾਲ ਨੇ ਕਿ ਅੰਦਰੋਂ ਆਨੰਦ ਕੋਈ ਨਹੀਂ ਆਉਂਦਾ ਪੜ੍ਹਨੇ ਆ ਸ਼ੁਰੂ ਕੀਤੀ ਸੰਪੂਰਨਤਾ ਹੋ ਗਈ ਪਰ ਇਹਦਾ ਭਾਵ ਇਹ ਨਹੀਂ ਕਿ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਨਾ ਛੱਡ ਦੇਈਏ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਇਤਿਹਾਸ ਵਿੱਚ ਅਤੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਗੁਰੂ ਰਾਮਦਾਸ ਕਿਰਪਾਲੂ ਦੇ ਚਰਨਾਂ ਵਿੱਚ ਕੁਝ ਸਿੱਖ ਆਏ ਤੇ ਸੱਚੇ ਪਾਤਸ਼ਾਹ ਬਿਰਾਜਮਾਨ ਸਨ ਆਪਣੇ ਪਵਿੱਤਰ ਆਸਨ ਤੇ। ਸਿੱਖਾਂ ਨੇ ਆਉਂਦਿਆਂ ਸਾਰ ਇੱਕ ਪ੍ਰਸ਼ਨ ਕੀਤਾ ਸੱਚੇ ਪਿਤਾ ਜੀ ਨੂੰ। ਕਹਿਣ ਲੱਗੇ, ਦਾਤਾ ਜੀ, ਬਾਣੀ ਪੜ੍ਹਨੇ ਹਾਂ ਪਰ ਬਾਣੀ ਪੜ੍ਹਨ ਤੋਂ ਬਾਅਦ ਅੰਦਰ ਦਾ ਰਸ, ਅੰਦਰ ਦਾ ਆਨੰਦ ਨਹੀਂ ਬਣਦਾ। ਕਿਰਪਾਲੂ ਦਾਤਾ ਜੀ ਕਹਿਣ ਲੱਗੇ, ਜੇ ਬਾਣੀ ਪੜ੍ਹਿਆ ਚਿੱਤ ਨਹੀਂ ਲੱਗਦਾ ਫਿਰ ਤੁਸੀਂ ਕੀ ਕਰਦੇ ਹੋ? ਅਤੇ ਹੱਸ ਕੇ ਮੁਸਕਰਾ ਕੇ ਕਹਿਣ ਲੱਗੇ, ਪੜ੍ਹਨੇ ਹਾਂ ਜੇ ਚਿੱਤ ਨਾ ਲੱਗੇ ਫਿਰ ਅਸੀਂ ਬਾਣੀ ਪੜ੍ਹਨੀ ਛੱਡ ਦਿੰਦੇ ਹਾਂ। ਸੱਚੇ ਪਾਤਸ਼ਾਹ ਨੇ ਉੱਥੇ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿਣ ਲੱਗੇ, ਦੁਕਾਨਦਾਰੀ ਕਰਦੇ ਹੋ ਕਿ ਰੋਜ਼ ਚਿੱਤ ਕਰਦਾ ਹੈ ਦੁਕਾਨ 'ਤੇ ਗੱਦੀ 'ਤੇ ਬੈਠਣ ਨੂੰ? ਕਹਿਣ ਲੱਗੇ, ਮਹਾਰਾਜ, ਰੋਜ਼ ਨਹੀਂ ਚਿੱਤ ਕਰਦਾ, ਜਾਈਦਾ ਜ਼ਰੂਰ ਹੈ ਦੁਕਾਨ 'ਤੇ ਬੈਠੀਦਾ, ਪਰ ਕਈ ਵਾਰੀ ਇੱਕ ਥਾਂ 'ਤੇ ਬੈਠ ਬੈਠ ਕੇ ਅੱਕ ਜਾਈਦਾ ਹੈ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੱਦਣ ਚਿੱਤ ਨਹੀਂ ਕਰਦਾ ਉਦਣ ਦੁਕਾਨ ਬੰਦ ਕਰ ਦਿਓ। ਕਹਿਣ ਲੱਗੇ, ਨਹੀਂ ਦਾਤਾ ਜੀ, ਸਰੀਰ ਦੀ ਲੋੜ, ਘਰ ਦੀ ਲੋੜ ਦੁਕਾਨ ਤੋਂ ਪੂਰੀ ਹੋਣੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਅਸਲ ਵਿੱਚ ਬਾਣੀ ਨੂੰ ਆਤਮਾ ਦੀ ਲੋੜ ਹੀ ਨਹੀਂ ਸਮਝਿਆ। ਜਿੱਦਣ ਆਪਣੇ ਅੰਦਰ ਦੀ ਲੋੜ ਸਮਝੇਗਾ, ਚਿੱਤ ਲੱਗੇ ਨਾ ਲੱਗੇ ਪਰ ਗੁਰੂ ਕੀ ਬਾਣੀ ਦਾ ਪਾਠ ਤੂੰ ਨਹੀਂ ਛੱਡੇਗਾ। ਹੁਣ ਦੁਕਾਨ ਕਰਦਿਆਂ ਚਿੱਤ ਨਹੀਂ ਲੱਗਦਾ ਪਰ ਦੁਕਾਨ ਵਿੱਚ ਆਪਾਂ ਬੈਠਨੇ ਖਾਂ, ਜ਼ਿਮੀਂਦਾਰ ਖੇਤਾਂ ਵਿੱਚ ਹਲ ਵਾਹੁੰਦਾ, ਕੀ ਉਹਦਾ ਚਿੱਤ ਕਰਦਾ ਕਿ ਸਿਆਲੀ ਰਾਤ ਨੂੰ ਕੱਕਰ ਪਿਆ ਹੋਵੇ ਅਤੇ ਖੇਤਾਂ ਵਿੱਚ ਪਾਣੀ ਲਾਏ? ਅੱਤ ਦੀ ਗਰਮੀ ਪੈਂਦੀ ਏ, ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ ਵੀ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਅੱਜ ਕੱਲ੍ਹ ਪਾਣੀ ਲਾਉਂਦਾ, ਕਿ ਉਹਦੇ ਅੰਦਰ ਕਦੀ ਚਿੱਤ ਕਰਦਾ ਵੀ ਰਾਤ ਨੂੰ ਉਹ ਪਾਣੀ ਲਾਏ? ਪਰ ਉਹਦੀ ਲੋੜ ਹੈ। ਲੋੜ ਕਰਕੇ ਕੋਈ ਜ਼ਿਮੀਂਦਾਰਾਂ ਕਰਦਾ, ਲੋੜ ਕਰਕੇ ਕੋਈ ਦੁਕਾਨਦਾਰੀ ਕਰਦਾ, ਪੇਟ ਦੀ ਲੋੜ ਕਰਕੇ ਕੋਈ ਨੌਕਰੀ ਕਰਦਾ। ਸੱਚ ਜਾਣੋ, ਜਿੱਦਣ ਸਾਡੀ ਆਤਮਾ ਦੀ ਲੋੜ ਗੁਰੂ ਕੀ ਬਾਣੀ ਬਣ ਜਾਏਗੀ, ਉਦਣ ਚਿੱਤ ਨਾ ਵੀ ਲੱਗੇ ਤਾਂ ਗੁਰੂ ਕੀ ਬਾਣੀ ਨੂੰ ਜ਼ਰੂਰ ਪੜ੍ਹੀ, ਕਿਉਂਕਿ ਤੇਰੀ ਲੋੜ ਬਣ ਜਾਵੇ। ਗੁਰੂ ਰਾਮਦਾਸ ਜੀ ਨੇ ਉੱਥੇ ਇੱਕ ਬਚਨ ਕਿਹਾ ਅਤੇ ਗੁਰਪ੍ਰਤਾਪ ਸੂਰਜ ਦੇ ਬਚਨ ਨੇ। ਹਜ਼ੂਰ ਕਹਿੰਦੇ ਨੇ ਕਿ ਜਿਮ ਨਿਸ਼ ਦਿਨ ਕਰਕੇ ਕਾਜ ਸੁਧਾਰੇ। ਗੁਰੂ ਰਾਮਦਾਸ ਕਹਿੰਦੇ ਨੇ, ਜਿਵੇਂ ਤੂੰ ਰੋਜ਼ ਘਰ ਦੇ ਕੰਮ ਕਰਨੇ ਨਹੀਂ ਭੁੱਲਦਾ, ਇਸੇ ਤਰ੍ਹਾਂ ਗੁਰੂ ਕੀ ਬਾਣੀ ਦਾ ਜਾਪ ਕਰਨਾ ਤੂੰ ਕਿਉਂ ਭੁੱਲ ਜਾਣਾ ਹੈ? ਜਿਮ ਨਿਸ਼ ਦਿਨ ਕਰਕੇ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਉਰਠਾਨੀ। ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਪਿਆਰ ਕਰੋ ਜਿਵੇਂ ਆਪਣੇ ਦੁਨੀਆਂ ਦੇ ਧੰਦਿਆਂ ਨਾਲ, ਆਪਣੇ ਕੰਮਾਂ ਨਾਲ ਪਿਆਰ ਕਰਨੇ। ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਰਨ ਕੀ ਰੁਚ ਮਨ ਠਾਨੀ। ਫਿਰ ਅਗਲਾ ਬਚਨ ਕਿਆ ਕਹਿਣ ਲੱਗੇ, ਧਰਿਓ ਅਰਥ ਜੋ ਸ਼ਬਦ ਮਜਾਰਾ, ਜਿਹੜੇ ਸ਼ਬਦ ਦੇ ਵਿੱਚ ਅਰਥ ਪਏ ਨੇ ਉਹਨਾਂ ਅਰਥਾਂ ਨੂੰ ਬਾਰ ਬਾਰ ਉਰ ਕਰੋ ਵਿਚਾਰਾਂ, ਆਪਣੇ ਮਨ ਵਿੱਚ ਵਿਚਾਰੋ ਅਤੇ ਬਾਣੀ ਪੜ੍ਹਨੀ ਕਿਵੇਂ ਵੇ? ਕਹਿਣ ਲੱਗੇ, ਬਾਣੀ ਇਸ ਤਰ੍ਹਾਂ ਪੜ੍ਹਿਓ, ਗੁਰ ਕਿਆ ਕਹੈ ਕਰੇ ਹਮ ਕਹਾਂ। ਜਦੋਂ ਬਾਣੀ ਪੜ੍ਹੇ ਅਤੇ ਸ਼ਬਦ ਨੂੰ ਪੜ੍ਹ ਕੇ ਰੁਕ ਜਾ। ਪਿਆਰਿਓ, ਦੇਖੋ ਆਪੋ ਆਪਣੇ ਤਰੀਕੇ ਨੇ। ਮੈਂ ਇੱਕ ਜ਼ਰੂਰ ਅਰਜ਼ ਕਰਾਂ, ਜਦੋਂ ਬਾਣੀ ਪੜ੍ਹਨੇ ਹਨ ਇਕੱਲੇ ਬੈਠਿਆਂ ਕਿਤੇ ਘਰ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਦੋਂ ਬੇਨਤੀਆਂ ਵਾਲੇ ਸ਼ਬਦ ਆਉਂਦੇ ਨੇ ਨਾ, ਉਦੋਂ ਉੱਥੇ ਰੁਕ ਜਾਇਆ ਕਰੀਏ, ਉਦੋਂ ਟਿਕਿਆ ਕਰੀਏ। ਆਖਰ ਇਹ ਸ਼ਬਦ ਜਿਹੜੇ ਸਤਿਗੁਰੂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਨੇ, ਇਹ ਸਾਡੇ ਆਤਮਕ ਸੁੱਖ ਲਈ ਨੇ। ਪਿਛਲੇ ਦਿਨੀ ਮੈਂ ਇੱਕ ਅਰਜ਼ ਕੀਤੀ ਸੀ, ਇਸੇ ਵਿਸ਼ੇ ਨੂੰ ਅੱਗੇ ਆਪਾਂ ਤੋਰਨੇ ਪਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਚਾਰ ਤਰੀਕਿਆਂ ਨਾਲ ਬਚਨ ਮਿਲਦੇ ਨੇ ਜੋ ਦਾਤਾਰ ਨੇ ਉਚਾਰਨ ਕੀਤੇ ਨੇ। ਕਿਤੇ ਤਾਂ ਸਤਿਗੁਰੂ ਦੇ ਸ਼ਬਦ ਵਿੱਚ ਨਾ ਗੁਰੂ ਪਰਮਾਤਮਾ ਰੂਪ ਹੋ ਕੇ ਬੋਲਦੇ ਨੇ। ਇਸ ਗੱਲ ਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਆਪਾਂ ਸਮਝੀਏ। ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਸਤਿਗੁਰੂ ਦਾ ਸ਼ਬਦ ਰੱਬ ਰੂਪ ਹੋ ਕੇ ਬੋਲਦਾ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੇਰਾ ਦਾਤਾ ਸਿੱਖ ਰੂਪ ਹੋ ਕੇ ਬੋਲਦਾ। ਚੇਤੇ ਰੱਖਿਓ, ਕਿਤੇ ਮੇਰੇ ਸੱਚੀ ਸਰਕਾਰ ਇੱਕ ਜਗਿਆਸੂ ਰੂਪ ਹੋ ਕੇ ਬੋਲਦੇ ਨੇ। ਅਤੇ ਪਿਆਰੇ ਗੁਰੂ ਕੇ ਸਿੱਖੋ, ਬਾਣੀ ਪੜ੍ਹਨੇ ਖਾਂ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੇ ਬੰਦੇ ਆਚਰਨ ਤੋਂ ਡਿੱਗ ਚੁੱਕੇ ਨੇ ਉਹਨਾਂ ਦੀ ਅਗਵਾਈ ਵੀ ਗੁਰੂ ਕਾ ਸ਼ਬਦ ਕਰਦਾ ਅਤੇ ਗੁਰੂ ਕਾ ਸ਼ਬਦ ਬੋਲ ਕੇ ਕਹਿੰਦਾ, ਭਲਿਆ ਆਹ ਮੈਂ ਤੈਨੂੰ ਦੱਸਾਂ ਰੱਬ ਦੇ ਚਰਨਾਂ ਵਿੱਚ ਅਰਦਾਸ ਕਿਵੇਂ ਕਰਨੀ ਹੈ। ਮੈਂ ਟਿਊਕ ਮਾਤਰ ਚਾਰ ਪੰਜ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰ ਅੱਗੇ ਤੁਰਾਂ। ਹਜ਼ੂਰ, ਰੱਬ ਦੇ ਰੂਪ ਕਿਵੇਂ ਖੋ ਕੇ ਬੋਲਦੇ? ਸ਼ਬਦ ਰੱਬ ਰੂਪ ਹੋ ਕੇ ਬੋਲਦਾ। ਜਦੋਂ ਅਸੀਂ ਬਾਬਾ ਜੀ ਦੇ ਇਹ ਸ਼ਬਦ ਪੜ੍ਹਦੇ ਹਾਂ ਕਿ ਆਪ ਸਵਾਰ ਹੈ ਮੈਂ ਮਿਲਾਂ ਹੈ ਬਾਬਾ ਫਰੀਦ ਜੀ, ਹੁਣ ਆਪ ਸਵਾਰ ਹੈ ਕੌਣ ਕਹਿ ਰਿਹਾ ਹੈ, ਮੈਂ ਮਿਲੇ ਕੌਣ ਕਹਿ ਰਿਹਾ ਹੈ? ਹੁਣ ਨਾ ਤਾਂ ਰਸਨਾ ਬਾਬਾ ਫਰੀਦ ਜੀ ਦੀ ਹੈ ਪਰ ਬੋਲਦਾ ਰੱਬ ਹੈ, ਅਤੇ ਕਹਿ ਰਹੇ ਨੇ ਉਹ ਬੰਦਿਆ ਤੂੰ ਆਪਣੇ ਆਪ ਨੂੰ ਸਵਾਰ ਤਾਂ ਸਹੀ, ਮੈਂ ਤੈਨੂੰ ਮਿਲਾਂਗਾ, ਮੈਂ ਮਿਲਾਂ, ਮੈਂ ਮਿਲਾਂਗਾ, ਮੈਂ ਮਿਲਾਂ, ਰੱਬ ਕਹਿ ਰਿਹਾ ਹੈ ਆਪ ਸਵਾਰ ਹੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਮੇਰਾ ਹੋਏ ਰਹੇ ਰੱਬ ਕਹਿ ਰਿਹਾ ਹੈ, ਗੁਰੂ ਬਾਣੀ ਜਿਹੜੀ ਹੈ ਰੱਬ ਰੂਪ ਹੋ ਕੇ ਬੋਲਦੀ ਹੈ, ਆਪ ਸਵਾਰ ਹੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਰੱਬ ਰੂਪ ਹੋ ਕੇ ਬੋਲਦੀ ਹੈ। ਇੱਕ ਬਾਬਾ ਨਾਮਦੇਵ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਿਤੇ ਗੁਰੂ ਨਾਲ ਗੱਲਾਂ ਕਰਨ ਦੀ ਜਾਚ ਆ ਜਾਏ ਪਿਆਰਿਓ। ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਬਜਾਏ ਲਾਂ, ਗਰੜ ਚੜ੍ਹੇ ਗੋਬਿੰਦ ਆਏ ਲਾਂ। ਅਤੇ ਭਗਤ ਨਾਮਦੇਵ ਜੀ ਦੇ ਪੈਰਾਂ ਵਿੱਚ ਲੋਹੇ ਦੀਆਂ ਜ਼ੰਜੀਰਾਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ, ਅਤੇ ਬਾਦਸ਼ਾਹ ਉਹਨੂੰ ਮਾਰਨਾ ਚਾਹੁੰਦਾ ਹੈ, ਅਤੇ ਰੱਬ ਬੋਲ ਕੇ ਕਹਿੰਦਾ ਨਾਮਦੇਵ ਤੂੰ ਕਹਿ ਤਾਂ ਸਹੀ, ਕਹੇ ਤਾਂ ਧਰਨ ਅਕੋਡੀ ਕਰੂੰ, ਤੂੰ ਆਪਣੀ ਰਸਨਾ ਤੋਂ ਬੋਲ ਮੈਂ ਧਰਤੀ ਨੂੰ ਚੁੱਕ ਕੇ ਟੇਢੀਆਂ ਕਰਦਿਆਂ, ਕਹੇ ਤਾਂ ਲੇਕਰ ਉੱਪਰ ਧਰੂੰ, ਜੇ ਤੂੰ ਕਹੇ ਤਾਂ ਧਰਤੀ ਨੂੰ ਚੁੱਕ ਕੇ ਅਸਮਾਨ 'ਤੇ ਟੰਗਦਿਆਂ, ਆ ਮਰੀ ਗਾਂ ਤਾਂ ਕੋਈ ਵੱਡੀ ਗੱਲ ਨਹੀਂ, ਕਹੇ ਤਾਂ ਮੂਈ ਗਾਉ ਦਿਉਂ ਜੀ ਆਏ, ਸਭ ਕੋਈ ਦੇਖੇ ਪਤਿਆਏ। ਹੁਣ ਕਹਿ ਸ਼ਬਦ ਜਿਹੜਾ ਹੈ ਭਾਵੇਂ ਰਸਨਾ ਬਾਬੇ ਨਾਮਦੇਵ ਦੀ ਹੈ, ਪਰ ਸ਼ਬਦ ਵਿੱਚ ਬੋਲਦਾ ਪਰਮਾਤਮਾ ਪਿਆ ਹੈ। ਤੀਸਰਾ ਪਰਮਾਣ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਨੇ, ਹਜ਼ੂਰ ਨੇ ਬਾਬਾ ਨਾਮਦੇਵ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਬਧੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸ਼ੋ। ਭਗਤ ਵੀ ਜਦੋਂ ਰੱਬ ਨਾਲ ਗੱਲਾਂ ਕਰਦੇ ਨੇ ਤੇ ਗੱਲਾਂ ਵੀ ਬੜੀਆਂ ਨਿਆਰੀਆਂ ਨੇ ਉਹਨਾਂ ਦੀਆਂ, ਕਹਿਣ ਲੱਗੇ ਬਧੋ ਕੀ ਨਾ ਹੋਡ, ਹੋਡ ਦਾ ਅਖਰੀ ਅਰਥ ਹੁੰਦਾ ਹੈ ਸ਼ਰਤ। ਕਹਿੰਦੇ ਨੇ ਪਰਮਾਤਮਾ ਆ ਮੈਂ ਤੇਰੇ ਨਾਲ ਅੱਜ ਸ਼ਰਤ ਲਾਉਣ ਆਇਆ ਹਾਂ। ਨਾਮਦੇਵ ਰੱਬ ਨਾਲ, ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਨਾਲ ਸ਼ਰਤ? ਕਹਿਣ ਲੱਗੇ ਹਾਂ ਮੈਂ ਤੇਰੇ ਨਾਲ ਸ਼ਰਤ ਲਾਉਣ ਆਇਆ। ਕੀ? ਕਹਿਣ ਲੱਗੇ ਤੇਰੇ ਕਰਕੇ ਸੇਵਕ ਹੈ ਅਤੇ ਸੇਵਕ ਕਰਕੇ ਤੂੰ ਹੈ। ਬਧੋ ਕੀ ਨਾ ਖੋਡ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸ਼ਿਓ। ਹੁਣ ਇਸ ਤੋਂ ਅਗਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਿਓ। ਸਾਹਿਬ ਕਹਿਣ ਲੱਗੇ ਅੱਗੋਂ ਆਵਾਜ਼ ਆਈ ਨਾਮਦੇਵ ਕਿ ਦਾਸ ਅਨਿਨ ਮੇਰੋ ਨਿਜ ਰੂਪ, ਮੇਰੋ ਨਿਜ ਰੂਪ। ਪਰਮਾਤਮਾ ਬੋਲ ਕੇ ਕਹਿ ਰਿਹਾ ਕਿ ਮੇਰਾ ਦਾਸ ਸੱਚ ਜਾਣੀ। ਅਨਿਨ ਦਾ ਅਖਰੀ ਅਰਥ ਹੈ ਜਿਹਨੂੰ ਰੱਬ ਤੋਂ ਬਿਨਾਂ ਹੋਰ ਕਿਸੇ 'ਤੇ ਭਰੋਸਾ ਨਹੀਂ, ਜਿਹੜਾ ਇੱਕ ਪਰਮਾਤਮਾ ਦਾ ਬਣ ਗਿਆ ਹੈ। ਦਾਸ ਅਨਿਨ ਮੇਰੋ ਨਿਜ ਰੂਪ, ਉਹ ਮੇਰਾ ਆਪਣਾ ਰੂਪ ਹੈ। ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਪਰਮਾਤਮਾ ਕਹਿੰਦਾ ਜੇ ਉਸ ਦਾਸ ਦੇ ਕਿਤੇ ਅੱਖਾਂ ਨਾਲ ਦਰਸ਼ਨ ਹੋ ਜਾਣ ਤਾਂ ਪਿਆਰਿਆ ਆ ਸੰਸਾਰ ਦੇ ਝੰਬੇਲਿਆਂ ਤੋਂ ਬਚ ਜਾਈਦਾ, ਅਤੇ ਜੇ ਉਹਦੇ ਚਰਨ ਕਿਤੇ ਪਰਸੇ ਜਾਣ ਤਾਂ ਸੰਸਾਰ ਦੇ ਹਨੇਰੇ ਖੂਹ ਤੋਂ ਬਚ ਜਾਈਦਾ। ਦਰਸ਼ਨ ਉਹਦੇ ਕੀਤੇ ਹੁਣ ਅੰਦਰ ਟਿਕਾ ਮਿਲਦਾ ਹੈ। ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਹੁਣ ਅੱਗੇ ਪਰਮਾਤਮਾ ਰੂਪ ਹੋ ਕੇ ਸ਼ਬਦ ਬੋਲਦਾ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹੈ, ਏਕ ਸਮੈਂ ਮੋਹ ਕੋ ਗੈ ਬਾਂਧੈ, ਤੋ ਫੁਨ ਮੋਪੈ, ਜਵਾਬ ਨਾ ਹੋਏ ਮੋਪੈ, ਮੇਰੀ ਬਾਂਧੀ। ਇਹ ਕੌਣ ਕਹਿ ਰਿਹਾ ਹੈ? ਇਹ ਸ਼ਬਦ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਰਮਾਤਮਾ ਬੋਲਦਾ ਹੈ। ਮੈਨੂੰ ਬੜੇ ਪਿਆਰੇ ਬਚਨ ਇੱਕ ਵਿਦਵਾਨ ਦੇ ਚੇਤੇ ਆਏ। ਉਹ ਕਹਿੰਦਾ ਮੈਂ ਅਨੇਕਾਂ ਦੁਨੀਆਂ ਦੇ ਗ੍ਰੰਥ ਪੜ੍ਹੇ ਨੇ, ਕਿਸੇ 'ਤੇ ਤਰਕ ਨਹੀਂ, ਜਿਹੜੇ ਰੱਬ ਦੀ ਗੱਲ ਕਰਦੇ ਨੇ ਸਾਰੇ ਹੀ ਚੰਗੇ। ਅਸੀਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਨਾ ਕਿ ਛੇ ਘਰ ਛੇ ਗੁਰ ਛੇ ਉਪਦੇਸ਼। ਛੇ ਘਰ ਦਾ ਅਖਰੀ ਅਰਥ ਅਤੇ ਛੇ ਸ਼ਾਸਤਰ ਹੈ, ਛੇ ਗੁਰ ਦਾ ਅਰਥ ਇਹਨਾਂ ਨੂੰ ਉਚਾਰਨ ਕਰਨ ਵਾਲੇ ਰਚਨ ਵਾਲੇ ਛੇ ਰਿਸ਼ੀ, ਛੇ ਉਪਦੇਸ਼ ਇਹਨਾਂ ਛੇ ਸ਼ਾਸਤਰਾਂ ਦੇ ਉਪਦੇਸ਼ ਵੀ ਵੱਖਰੇ ਵੱਖਰੇ ਨੇ। ਛੇ ਘਰ ਛੇ ਗੁਰ ਛੇ ਉਪਦੇਸ਼, ਪਰ ਕਹਿੰਦੇ ਨੇ ਗੁਰ ਗੁਰ ਏਕੋ, ਇਹਨਾਂ ਸਾਰਿਆਂ ਦਾ ਗੁਰ ਗੁਰ ਏਕੋ, ਇੱਕ ਪਰਮਾਤਮਾ ਸਭ ਤੋਂ ਵੱਡਾ ਇਹਨਾਂ ਦਾ ਮੁਰਸ਼ਦ ਹੈ। ਵੇਸ਼ ਅਨੇਕ, ਅਸਲ ਵਿੱਚ ਮੇਰੇ ਪਿਆਰੇ ਨੇ ਵੱਖ ਵੱਖ ਆਪਣੇ ਵੇਸ਼ ਬਣਾਏ।
ਸਿੱਖ ਦਾ ਨਜ਼ਰੀਆ ਐਸਾ ਚਾਹੀਦਾ ਹੈ। ਹਾਂ ਇਹ ਨਹੀਂ ਕਿ ਆਪਾਂ ਜੇ ਆਪਣੇ ਗੁਰੂ ਦੀ ਉਪਮਾ ਕਰੀਏ ਅਤੇ ਦੂਜੇ ਦੀ ਕੇਵਲ ਨਿੰਦਿਆ ਕਰੀ ਜਾਈਏ। ਨਹੀਂ ਪਿਆਰਿਓ, ਜਿਹਨੂੰ ਜਿੰਨੀ ਜਿੰਨੀ ਸਮਝ ਸੀ ਰੱਬ ਬਾਰੇ ਓਨਾ ਕੁਝ ਕਹਿ ਕੇ ਚਲੇ ਗਏ, ਜਿਹਨੂੰ ਸੱਤ ਪਤਾਲ ਦਿਸੇ ਉਹਨੇ ਸੱਤ ਕਹਿ, ਅਤੇ ਜੇ ਬਾਬੇ ਨੂੰ ਲੱਖ ਦਿਸੇ ਉਹਨੇ ਲੱਖਾਂ ਦੀ ਗੱਲ ਕਰ ਦਿੱਤੀ। ਸੱਤਾਂ ਵਾਲੇ ਨੇ ਆਪਣੀ ਕੀਤੀ, ਲੱਖਾਂ ਵਾਲੇ ਨੇ ਆਪਣੀ ਕੀਤੀ, ਪਰ ਕੀਤੀ ਤਾਂ ਗੁਰਗੁਰ ਏਕੋ ਵੇਸ਼ ਅਨੇਕ। ਅਗਲਾ ਬਚਨ ਹੈ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਬਾਬਾ ਦਾ ਅਖਰੀ ਅਰਥ ਇੱਥੇ ਪਰਮਾਤਮਾ ਹੈ। ਹੇ ਪਰਮਾਤਮਾ, ਜਿਸ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਹੋਵੇ। ਹੁਣ ਘਰ ਦਾ ਅਰਥ ਗੁਰਮੁਖ ਵਿਦਵਾਨ ਕਰਦੇ ਨੇ ਸੱਤ ਸੰਗਤ, ਪਰ ਜੇ ਪ੍ਰਕਰਨ ਦੇਖੋ ਛੇ ਘਰ ਦਾ ਅਰਥ ਛੇ ਸ਼ਾਸਤਰ ਹੈ। ਇੱਥੇ ਘਰ ਦਾ ਅਖਰੀ ਅਰਥ ਕਰਾਂਗੇ ਧਰਮ ਗ੍ਰੰਥ। ਹੇ ਪਰਮਾਤਮਾ, ਜਿਸ ਗ੍ਰੰਥ ਵਿੱਚ ਤੇਰੀ ਕੀਰਤੀ ਹੈ ਉਸ ਗ੍ਰੰਥ ਦਾ ਬੋਲਬਾਲਾ ਹੋਵੇ, ਇਹ ਹੀ ਤੇਰੀ ਵਡਿਆਈ ਹੈ। ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ। ਰਾਖ ਦਰ ਤੇ ਉਸ ਘਰ ਨੂੰ, ਉਸ ਗ੍ਰੰਥ ਨੂੰ ਰੱਖ, ਵਡਾਈ ਤੋਏ, ਇਹਦੇ ਵਿੱਚ ਹੀ ਤਾਂ ਤੇਰੀ ਵਡਿਆਈ ਹੈ। ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਪਰ ਉਸ ਸੱਜਣ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਤੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਦੁਨੀਆਂ ਦੇ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ। ਬਸ ਇੰਨਾ ਫਰਕ ਹੈ, ਦੁਨੀਆਂ ਦੇ ਗ੍ਰੰਥ ਰੱਬ ਦੀਆਂ ਬਾਤਾਂ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਤਨੇ ਭਗਤ ਨੇ ਉਹ ਰੱਬ ਨਾਲ ਗੱਲਾਂ ਕਰਦੇ ਨੇ। ਇਹਦਾ ਮਤਲਬ ਪਹਿਲਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਪਰਮਾਤਮਾ ਹੋ ਕੇ ਸ਼ਬਦ ਬੋਲਦਾ ਹੈ। ਦੂਸਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਹੋ ਕੇ ਸ਼ਬਦ ਬੋਲ ਰਿਹਾ ਹੈ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਅਸਲ ਵਿੱਚ ਉਦੋਂ ਗੁਰੂ ਰੂਪ ਹੋ ਕੇ ਸਿੱਖ ਦੀ ਮਰਿਆਦਾ ਪੈ ਬਿਆਨ ਕਰਦੇ। ਗੁਰੂ ਰੂਪ ਹੋ ਕੇ ਹਜ਼ੂਰ ਬੋਲਦੇ ਨੇ ਅਤੇ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ। ਹੁਣੇ ਵੀ ਬਚਨ ਪੜ੍ਹਿਆ, ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਮੇਰੇ ਗੁਰ ਸਿੱਖੋ। ਸਿੱਖ ਨੂੰ ਸਿੱਖ ਨਹੀਂ ਕਹਿ ਸਕਦਾ, ਮੇਰੇ ਗੁਰ ਸਿੱਖੋ ਕਹਿ ਸਕਦਾ ਅਤੇ ਕੇਵਲ ਗੁਰੂ ਕਹਿ ਸਕਦਾ। ਸ਼ਬਦ ਪਰਮਾਤਮਾ ਰੂਪ ਹੋ ਕੇ ਬੋਲਦਾ, ਸ਼ਬਦ ਗੁਰੂ ਰੂਪ ਹੋ ਕੇ ਬੋਲਦਾ। ਅਤੇ ਤੀਸਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਗੁਰਮੁਖੋ, ਅਤੇ ਗੁਰੂ ਕਾ ਸ਼ਬਦ ਜਗਿਆਸੂ ਹੋ ਕੇ ਬੋਲਦਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਗੁਰੂ ਰਾਮਦਾਸ ਜੀ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗਾਂ ਪੀਛੇ ਲਾਗ ਚਲੀ। ਉਦੋਂ ਜਗਿਆਸੂ ਹੋ ਕੇ ਬੋਲਦੇ ਨੇ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੂੰ ਪੜ੍ਹੋ ਅਤੇ ਜਦੋਂ ਹਜ਼ੂਰ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਮਨ ਲੋਚੈ ਖਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਉਦੋਂ ਜਗਿਆਸੂ ਹੋ ਕੇ ਪੁਕਾਰ ਕਰਦੇ ਪਏ। ਜਦੋਂ ਦਾਤਾ ਜੀ ਦੇ ਬਚਨ ਪੜ੍ਹਦੇ ਹਾਂ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਜਦੋਂ ਪੜ੍ਹਦੇ ਹਾਂ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਉ, ਉਦੋਂ ਜਗਿਆਸੂ ਹੋ ਕੇ ਸ਼ਬਦ ਬੋਲਦਾ ਹੈ। ਬੇਨਤੀ ਮੈਂ ਸੰਖੇਪ ਵਿੱਚ ਕਰ ਰਿਹਾ ਅਤੇ ਬਾਣੀ ਪੜ੍ਹਨ ਵਾਲਿਆਂ ਨੂੰ ਅਨੇਕਾਂ ਪ੍ਰਮਾਣ ਮਿਲਣਗੇ। ਰੱਬ ਰੂਪ ਹੋ ਕੇ ਸ਼ਬਦ ਬੋਲਦਾ ਹੈ, ਗੁਰੂ ਰੂਪ ਹੋ ਕੇ ਸ਼ਬਦ ਬੋਲਦਾ ਹੈ ਅਤੇ ਜਗਿਆਸੂ ਰੂਪ ਹੋ ਕੇ ਗੁਰੂ ਕਾ ਸ਼ਬਦ ਬੋਲਦਾ ਹੈ। ਚੌਥੀ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਗੁਰਸਿੱਖੋ ਤੁਸੀਂ ਬਾਣੀ ਪੜ੍ਹ ਦੇਖੋ, ਬਾਬੇ ਨਾਨਕ ਦੇ ਬਚਨ, ਗੁਰੂ ਅਰਜਨ ਸਾਹਿਬ ਦੇ ਬਚਨ, ਗੁਰੂ ਰਾਮਦਾਸ ਦੇ ਬਚਨ, ਗੁਰੂ ਅਮਰਦਾਸ ਦੇ ਬਚਨ, ਗੁਰੂ ਤੇਗ ਬਹਾਦਰ ਜੀ ਦੇ ਬਚਨ, ਉਹਨਾਂ ਸ਼ਬਦਾਂ ਨੂੰ ਕਦੀ ਪਾਠ ਕਰਦਿਆਂ ਇਕਾਗਰਤਾ ਨਾਲ ਬੇਨਤੀ ਰੂਪ ਹੋ ਕੇ ਪੜ੍ਹੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹੜਾ ਬੰਦਾ ਦਿਨ ਰਾਤ ਪਾਪ ਕਰਦਾ ਉਸ ਪਾਪੀ ਵਾਸਤੇ ਵੀ ਗੁਰਮਤ ਲੈ ਕੇ ਬੈਠੀਓ, ਭਲਿਆ ਤੂੰ ਮੇਰੇ ਕੋਲ ਆ ਤਾਂ ਸਹੀ, ਤੇਰੇ ਵਾਸਤੇ ਵੀ ਸ਼ਬਦ ਦਰਜ ਕੀਤੇ ਨੇ, ਤੂੰ ਸ਼ਬਦ ਦਾ ਟੇਕ ਓਟ ਆਸਰਾ ਲੈ, ਤੇਰਾ ਵੀ ਪਾਰ ਉਤਾਰਾ ਹੋਵੇਗਾ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਰਾਤ ਵੀ ਮੈਂ ਅਰਜ਼ ਕਰ ਰਿਹਾ ਸਾਂ ਕਿ ਅੱਜ ਦੁਨਿਆਵੀ ਪੜ੍ਹਾਈ ਹੈ, ਜਿਹੜਾ ਬੱਚਾ ਨਰਸਰੀ ਵਿੱਚ ਪੜ੍ਹ ਰਿਹਾ ਹੈ, ਪ੍ਰਾਇਮਰੀ ਵਿੱਚ ਪੜ੍ਹ ਰਿਹਾ ਹੈ, ਉਸ ਬੱਚੇ ਨੂੰ ਜੇ ਕਿਤੇ ਪੀ ਐੱਚ ਡੀ ਕਰਾਉਣ ਵਾਲੇ ਡਾਕਟਰ ਕੋਲ ਲੈ ਜਾਓ
ਉਹਨੂੰ ਕਹੋ ਵੀ ਸਾਡੇ ਬੱਚੇ ਨੂੰ ਪੜ੍ਹਾ, ਉਹ ਇੱਕ ਗੱਲ ਕਹਿੰਦਾ ਨਹੀਂ ਕੋਈ ਹੋਰ ਟੀਚਰ ਲੱਭੋ, ਮੈਂ ਤਾਂ PhD ਕਰਾ ਸਕਣਾ, ਮੈਂ ਨਰਸਰੀ ਵਾਲੇ ਬੱਚੇ ਨਹੀਂ ਪੜ੍ਹਾਉਂਦਾ। ਜੇ ਇੱਕ ਨਰਸਰੀ ਵਿੱਚ ਪੜ੍ਹਨ ਵਾਲਾ ਬੱਚਾ, ਉਹਨੂੰ ਪੜ੍ਹਾਉਣ ਵਾਲੇ ਟੀਚਰ ਨੂੰ ਕਹੋ ਕਿ ਤੂੰ ਇਸ ਬੰਦੇ ਨੂੰ MPhil ਕਰਾ ਦੇ, ਤੂੰ PhD ਕਰਾ ਦੇ, ਅਤੇ ਉਹ ਕਹਿੰਦਾ ਨਹੀਂ ਮੈਂ ਪ੍ਰਾਇਮਰੀ ਤੱਕ ਬੱਚੇ ਪੜ੍ਹਾ ਸਕਣਾ, ਮੈਂ PhD ਨਹੀਂ ਕਰਾ ਸਕਦਾ। ਦੇਖੋ ਗਿਆਨ ਦੀ ਆਪੋ ਆਪਣਾ ਦਾਇਰਾ ਹੈ। PhD ਵਾਲਾ ਨਰਸਰੀ ਵਾਲੇ ਨੂੰ ਨਹੀਂ ਪੜ੍ਹਾ ਸਕਦਾ, ਨਰਸਰੀ ਪੜ੍ਹਾਉਣ ਵਾਲਾ ਉਹ PhD ਨਹੀਂ ਕਰਾ ਸਕਦਾ। ਮੇਰੇ ਬਾਬਾ ਜੀ ਦੇ ਘਰ ਦੀ ਵਿੱਦਿਆ ਦੇਖੋ, ਕਹਿਣ ਲੱਗੇ ਇੱਥੇ ਨਰਸਰੀ ਵਾਲਾ ਆਵੇ ਮੇਰੇ ਕੋਲ, ਉਹਦੇ ਲਈ ਵੀ ਉਪਦੇਸ਼ ਹੈ, ਅਤੇ ਇੱਥੇ ਬ੍ਰਹਮ ਗਿਆਨ ਨੂੰ ਮਾਨਣ ਵਾਲਾ ਆਵੇ ਉਹਦੇ ਲਈ ਵੀ ਉਪਦੇਸ਼ ਹੈ। ਇਹ ਨਹੀਂ ਕਿ ਤੂੰ ਪਾਪੀ ਹੈ, ਤੇਰੇ ਲਈ ਸ਼ਬਦ ਕੋਈ ਨਹੀਂ। ਹੁਣ ਬਾਣੀ ਵਿੱਚੋਂ ਮੈਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਜੀ ਦੇ ਲਈ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ। ਹਜ਼ੂਰ ਦਾ ਬਚਨ ਹੈ ਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਅਤੇ ਗੁਰੂ ਨਾਨਕ ਸਾਹਿਬ ਕੀ ਨੇ, ਪ੍ਰਗਟ ਸ਼ਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਪਾਰ ਬ੍ਰਹਮ, ਗੁਰੂ ਅਰਜਨ ਸਾਹਿਬ ਦੇ ਬਚਨ ਨੇ। ਇਸੇ ਤਰ੍ਹਾਂ ਹੀ ਬਾਣੀ ਪੜ੍ਹਦੇ ਹਾਂ, ਭੱਟਾਂ ਨੇ ਸ਼ਬਦ ਵਰਤੇ ਨੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਰਾਮਦਾਸ ਕਿਰਪਾਲੂ ਜੀ ਨੇ ਤਾਂ ਮਿਹਰ ਕੀਤੀ, ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਜਿਹੜੇ ਗੁਰੂ ਨਾਨਕ ਸਾਹਿਬ ਨੂੰ ਪਰਮਾਤਮ ਰੂਪ ਕਿਹਾ, ਅਤੇ ਜਦੋਂ ਬਾਬਾ ਜੀ ਦੇ ਬਚਨ ਪੜ੍ਹਦੇ ਹਾਂ, ਸ੍ਰੀ ਰਾਗ ਵਿੱਚ ਬਚਨ ਹੁੰਦਾ ਹੈ, ਕਹਿੰਦੇ ਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੁਣ ਇਹਨਾਂ ਸ਼ਬਦਾਂ ਨੂੰ ਪੜ੍ਹੋ, ਜੇ ਗੁਰੂ ਨਾਨਕ ਪਾਰ ਬ੍ਰਹਮ ਕਾ ਰੂਪ ਨੇ, ਅਤੇ ਇਹ ਬਚਨ ਕਿਉਂ ਕਹਿਣ ਲੱਗ ਪਿਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਮੈਂ ਹਰਾਮ ਦਾ ਮਾਲ ਖਾਣ ਵਾਲਾ ਵਾਂ। ਹਉ ਕਿਆ ਮੂੰਹ ਦੇਸੀ ਦੁਸ਼ਟ ਚੋਰ, ਹਉ ਕਿਆ ਮੂੰਹ ਦੇਸਾਂ ਦਿਸ਼ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਇਸ ਸ਼ਬਦ ਦਾ ਅਰਥ ਸੀ ਸਿੱਖਾਂ, ਜਦੋਂ ਸ਼ਬਦ ਪੜ੍ਹੇ, ਜੇ ਤੈਨੂੰ ਪਤਾ ਮੇਰਾ ਜੀਵਨ ਇੰਨਾ ਕੁ ਨਿਗ ਰਿਹਾ, ਅਤੇ ਸੱਚ ਜਾਣੀ ਇਹੋ ਜੈ ਸੱਜਣਾ ਲਈ ਵੀ ਸ਼ਬਦ ਅਗਵਾਈ ਕਰਦਾ ਹੈ, ਜੇ ਤੂੰ ਬੇਨਤੀ ਇਸ ਤਰ੍ਹਾਂ ਕਰੇ ਤਾਂ ਤੇਰਾ ਵੀ ਪਾਰ ਉਤਾਰਾ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਡਿੱਗਿਆਂ ਹੋਇਆਂ ਦੀ ਅਗਵਾਈ ਕਰਦਾ, ਚੌਥਾ ਰੂਪ ਹੈ। ਗੁਰੂ ਅਰਜਨ ਸਾਹਿਬ ਬਾਰੇ ਅਸੀਂ ਪੜ੍ਹਨੇ ਹਾਂ, ਭੱਟਾਂ ਨੇ ਗੁਰੂ ਅਰਜਨ ਸਾਹਿਬ ਦੀ ਸਿਫਤ ਕਰਦਿਆਂ ਬਚਨ ਕਿਹਾ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿਣ ਲੱਗੇ ਕਲਯੁਗ ਜਹਾਜ਼ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗਬੇ ਤਰੋ। ਬਾਬਾ ਸੱਤਾ ਜੀ ਕਹਿਣ ਲੱਗੇ ਤਖ਼ਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ। ਗੁਰੂ ਅਰਜੁਨ ਦੇਵ ਤਖ਼ਤ 'ਤੇ ਬੈਠੇ ਅਤੇ ਚੰਦੋਵਾ ਚਮਕ ਰਿਹਾ ਹੈ। ਪਰ ਜਦੋਂ ਗੁਰੂ ਅਰਜੁਨ ਸਾਹਿਬ ਦੇ ਬਚਨ ਪੜ੍ਹੀਏ, ਅਤੇ ਸਾਡੇ ਵਰਗੇ ਡਿੱਗੇ ਹੋਏ ਮਨ ਨੂੰ ਸਹਾਰਾ ਦੇਣ ਲਈ ਕਹਿੰਦੇ ਨੇ, ਜੇ ਪਾਪ ਕਰੀ ਬੈਠੇ ਤਾਂ ਅਰਦਾਸ ਕਰ, ਖੰਮ ਮੈਲੇ ਤੁਮ ਉਜਲ ਕਰਤੇ, ਖੰਮ ਨਿਰਗੁਣ ਤੂੰ ਦਾਤਾ, ਖੰਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਖੰਮ ਐਸੇ ਤੂੰ ਐਸਾ, ਖੰਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸ਼ਾ। ਜੇ ਤੇਰਾ ਅੰਦਰ ਨਹੀਂ ਟਿਕਦਾ ਪਿਆਰਿਓ, ਆ ਸਾਡਾ ਇੱਕ ਕਈ ਫੁਰਨੇ ਨੇ, ਅਸੀਂ ਅੰਦਰ ਘੁੱਟ ਕੇ ਬੈਠੇ ਰਹਿੰਦੇ ਹਾਂ, ਡਰਦੇ ਮਾਰੇ ਬਾਹਰ ਗੱਲ ਨਹੀਂ ਕਰਦੇ। ਕਿਉਂ? ਕਿਉਂਕਿ ਕਿਤੇ ਲੋਕ ਇਹ ਨਾ ਸਮਝ ਜਾਣ ਇਸ ਬੰਦੇ ਦਾ ਅੰਦਰ ਇੰਨਾ ਮੈਲਾ ਹੈ। ਬਾਣੀ ਪੜ੍ਹਨੇ ਹਾਂ, ਅੰਦਰ ਕਾਮ ਦੇ ਫੁਰਨੇ, ਕ੍ਰੋਧ ਦੇ ਫੁਰਨੇ, ਈਰਖਾਂ ਦੇ ਫੁਰਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡੀ ਅਗਵਾਈ ਕਰਦਾ। ਜਦੋਂ ਕਿਤੇ ਬਾਣੀ ਪੜ੍ਹਦਿਆਂ ਅੰਦਰ ਨਹੀਂ ਟਿਕਦਾ, ਅੰਦਰ ਨੂੰ ਵਕਾਰ ਖਾਂਦੇ ਨੇ, ਉਦੋਂ ਅਰਦਾਸ ਕਰਕੇ ਕਹੋ, ਦਾਤਾ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ 'ਤੇ ਆਪ ਛਡਾਵੋ। ਇਹ ਸ਼ਬਦ ਸਾਡੇ ਅੰਦਰ ਦੀ ਅਗਵਾਈ ਕਰ ਲੈਂਦੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ 'ਤੇ ਆਪ ਛਡਾਵੋ, ਇਹ ਭੀਤਰ 'ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ। ਸੱਚੇ ਪਾਤਸ਼ਾਹ ਆਪਣੀ ਬਿੱਧ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਰ ਨਾਹੀਂ ਕਬੂ ਹੀ ਤੇ, ਇਹ ਪਿਤ ਮਨ ਮੈਂ ਪਾਵੋ, ਗੁਰ ਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਥਾ ਨਾ ਧਾਮੋ। ਜਦੋਂ ਮਨ ਨਾ ਟਿਕੇ, ਵਕਾਰ ਤੰਗ ਕਰਨ, ਉਦੋਂ ਸ਼ਬਦ ਪੜੋ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਹਾਰੇ। ਜਦੋਂ ਮਨ ਨਾ ਟਿਕੇ ਉਦੋਂ ਬੇਨਤੀ ਕਰੋ ਦਾਤਾ ਜੀ, ਕੰਚਨ ਨਾਰੀ ਮੈਂ ਜੀਓ ਲੁਪਤ ਹੈ ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ। ਕਹਿ ਲੱਗੇ ਖਰ ਪ੍ਰਭ ਚਿੱਤ ਨਾ ਆਵੀ, ਕਿਉਂ ਛੁੱਟਾਂ ਮੇਰੇ ਘਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਹੇ ਸੋਹਣੇ ਪਰਮਾਤਮਾ, ਮੇਰੇ ਅੰਦਰ ਦੇ ਕੁਕਰਮ ਨੇ, ਮੈਂ ਬੇਨਤੀ ਕਰ ਰਿਹਾ। ਬਾਣੀ ਪਰਮਾਤਮਾ ਰੂਪ ਹੋ ਕੇ ਬੋਲ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਰੂਪ ਹੋ ਕੇ ਬੋਲੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਗਿਆਸੂ ਹੋ ਕੇ, ਅਤੇ ਕੇਵਲ ਜਗਿਆਸੂ ਨਹੀਂ, ਜੇ ਕਿਤੇ ਜੀਵਨ ਵਿੱਚ ਕਾਂਟ ਆ ਜਾਏ ਸੱਚ ਜਾਣੀ ਮਨਾ, ਇੱਥੇ ਪਾਪੀਆਂ ਦੀ ਅਗਵਾਈ ਵਿੱਚ ਵੀ ਸ਼ਬਦ ਬੋਲ ਰਹੇ। ਹਜ਼ੂਰ ਨੇ ਕਿਹਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾਂ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗੁਣ ਸਭ ਮੇਰੇ। ਬੇਨਤੀ ਮੈਂ ਕਰ ਰਿਹਾ ਸਾਂ, ਗੁਰੂ ਰਾਮਦਾਸ ਕਹਿੰਦੇ ਨੇ ਜਦੋਂ ਬਾਣੀ ਪੜ੍ਹਨਾ ਤਾਂ ਉਦੋਂ ਸ਼ਬਦ ਦੇ ਅਰਥਾਂ ਵੱਲ ਜਾ ਕਿ ਗੁਰੂ ਜੀ ਕੀ ਕਹਿੰਦੇ ਨੇ ਅਤੇ ਮੈਂ ਕੀ ਕਰਨਾ ਪਿਆ। ਬਸ ਇੰਨੀ ਕੁ ਗੱਲ ਸਮਝ ਲੈ ਰੋਜ਼ ਦੀ, ਗੁਰੂ ਕੀ ਕਹਿੰਦਾ, ਮੇਰੇ ਕਰਮ ਕੀ ਨੇ, ਅਤੇ ਜਿੱਦਣ ਤੈਨੂੰ ਇਹ ਚੇਤੇ ਆਉਣ ਲੱਗ ਪਿਆ ਗੁਰੂ ਕੀ ਕਹਿੰਦਾ ਮੈਂ ਕੀ ਕਰਨਾ, ਉਸ ਦਿਨ ਤੇਰਾ ਅੰਦਰ ਸ਼ੁੱਧਤਾ ਵਾਲੇ ਪਾਸੇ ਚੱਲੇਗਾ। ਗੁਰ ਕਿਆ ਕਹੈ ਕਰੇ ਖਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ, ਇਸ ਮਨ ਨੂੰ ਐਸਤਾ ਐਸਤਾ ਤੂੰ ਮੋੜ ਲਈ। ਫਿਰ ਬਾਣੀ ਪੜ੍ਹਨ ਦਾ ਨੇਮ ਨਾ ਛੱਡੀਏ। ਹੁਣ ਤਾਂ ਬਹੁਤ ਘੱਟ ਸੱਜਣ ਮਿਲਦੇ ਨੇ, ਕੋਈ ਬਜ਼ੁਰਗ ਟਾਵੇਂ ਟਾਵੇਂ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਾਦ ਹੈ। ਕਦੀ ਸਮਾਂ ਸੀ ਕਿ ਘਰਾਂ ਵਿੱਚ ਗੁਰੂ ਕੀ ਬਾਣੀ ਚੇਤੇ ਕਰਾਈ ਜਾਣੀ, ਅੰਮ੍ਰਿਤ ਬਾਣੀ ਪੰਜ ਪੰਜ ਗ੍ਰੰਥੀ, ਪੰਜ ਗ੍ਰੰਥੀ ਜ਼ੁਬਾਨੀ ਕੰਠ ਹੋਣੀ, ਸੁਖਮਨੀ ਸਾਹਿਬ ਦੇ ਪਾਠ ਕੰਠ ਹੋਣੇ। ਅੱਜ ਜਦੋਂ ਨੌਜਵਾਨ ਪੀੜ੍ਹੀ ਵੱਲ ਝਾਤੀ ਮਾਰਨੇ ਆ ਸਾਰੇ ਨਹੀਂ, ਪਰ ਬਹੁਤਾਂਤ ਹੋਵੇ ਉਹਨਾਂ ਸੱਜਣਾਂ ਨੂੰ ਜਪਜੀ ਸਾਹਿਬ ਦੀਆਂ 38 ਪੌੜੀਆਂ ਅਤੇ ਸਲੋਕ ਵੀ ਚੇਤੇ ਨਹੀਂ ਹੁੰਦਾ। ਸੋਚੀਦਾ ਹੈ ਕਿ ਸੱਚੇ ਪਾਤਸ਼ਾਹ ਕਿਹੜੇ ਪਾਸੇ ਨੂੰ ਸਾਡਾ ਅੰਦਰ ਚੱਲ ਪਿਆ ਹੈ। ਜੇ ਕਿਤੇ ਤੁਸੀਂ ਜਗਿਆਸੂਆਂ ਦੇ ਬਚਨ ਪੜ੍ਹੋ, ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਗੁਰਮਤਿ ਸਾਹਿਤ ਦੀ ਬਹੁਤ ਸੇਵਾ ਕੀਤੀ ਹੈ, ਉਹਨਾਂ ਦੇ ਗ੍ਰੰਥ ਮਹਾਨ ਕੋਸ਼ ਦੇ ਪਾਏ ਦਾ ਗ੍ਰੰਥ ਅੱਜ ਵੀ ਕੋਈ ਸਿੱਖ ਨਹੀਂ ਲਿਖ ਸਕਿਆ ਜੋ ਉਹਨਾਂ ਨੇ ਮਹਾਨ ਕੋਸ਼ ਵਿੱਚ ਲਿਖ ਦਿੱਤਾ। ਪਰ ਜਦੋਂ ਮਹਾਨ ਕੋਸ਼ ਦੇ ਆਰੰਭਕ ਪੰਨੇ ਮੈਂ ਪੜ੍ਹੇ, ਹੈਰਾਨ ਹੋਇਆ ਕਿ ਇਹਨਾਂ ਦੇ ਸਤਿਕਾਰਯੋਗ ਪਿਤਾ ਦਾ ਨਾਮ ਸੀ ਬਾਬਾ ਨਾਰਾਇਣ ਸਿੰਘ ਜੀ, ਅਤੇ ਬਾਬਾ ਨਾਰਾਇਣ ਸਿੰਘ ਨੂੰ ਪੁਰਾਣੇ ਕਾਗਜ਼ਾਤ ਜਦੋਂ ਪੜ੍ਹੇ ਅਤੇ ਉਹਨਾਂ ਨੂੰ ਇੱਕ ਓਅੰਕਾਰ ਤੋਂ ਲੈ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸਨ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜ਼ਬਾਨੀ ਕੰਠ ਸੀ। ਕੇਵਲ ਕੰਠ ਨਹੀਂ ਪਿਆਰਿਓ, ਆਪਣੀ ਜ਼ਿੰਦਗੀ ਵਿੱਚ 3 ਅੱਤ ਅਖੰਡ ਪਾਠ ਉਹਨਾਂ ਨੇ ਇੱਕ ਚੌਂਕੜੇ 'ਤੇ ਵੱਖ ਵੱਖ ਸਮਿਆਂ 'ਤੇ ਬੈਠ ਕੇ ਕੀਤੇ ਸਨ। ਪੂਰਾ ਅਖੰਡ ਪਾਠ ਕਿੰਨਾ ਕੁ ਗੁਰੂ ਕੀ ਬਾਣੀ ਦਾ ਅਭਿਆਸ ਹੋਵੇਗਾ। ਆਪਣੇ ਤੋਂ ਤਾਂ ਸਵੇਰੇ ਨਿਤਨੇਮ ਵੀ ਨਹੀਂ ਚੌਂਕੜਾ ਮਾਰ ਕੇ ਹੁੰਦਾ, ਉਹ ਵੀ ਕਿਸ ਤਰ੍ਹਾਂ 'ਚ ਹੁੰਦਾ ਹੈ। ਪਾਣੀ ਦਾ ਮੱਗ ਪਾਇਆ ਪਿੰਡੇ 'ਤੇ, ਨਾਲ ਜਪਜੀ ਸਾਹਿਬ ਸ਼ੁਰੂ ਕੀਤਾ, ਬਸਤਰ ਪਾਉਂਦਿਆਂ ਪਾਉਂਦਿਆਂ ਜਪਜੀ ਸਾਹਿਬ ਸ਼ੁਰੂ ਹੋ ਗਿਆ, ਬਾਕੀ ਰਸਤੇ ਵਿੱਚ ਕਰ ਲਾਂਗੇ। ਜੇ ਸਾਡਾ ਅੰਦਰ ਸਰੀਰ ਨਹੀਂ ਟਿਕਦਾ ਪਿਆ, ਅੰਦਰ ਕਿੱਥੇ ਟਿਕ ਜਾਣਾ। ਇੱਕ ਚੌਂਕੜੇ 'ਤੇ ਬੈਠ ਕੇ ਉਹਨਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ 3 ਵਾਰੀ ਵੱਖ ਵੱਖ ਸਮਿਆਂ 'ਤੇ ਅਖੰਡ ਪਾਠ ਕੀਤੇ, ਅਤੇ ਜਦੋਂ ਉਹਨਾਂ 3 ਅਖੰਡ ਪਾਠ ਕੀਤਾ ਸੀ ਨਾ ਇੱਕ ਚੌਂਕੜੇ 'ਤੇ, ਅਤੇ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਉਹਨਾਂ ਨੇ ਆਪ ਕੋਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੀ, ਜਦੋਂ ਸੰਪੂਰਨਤਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ, ਅਤੇ ਸੰਗਤ ਬੜੀ ਇਕੱਠੀ ਹੋਈ, ਮਹਾਰਾਜਾ ਹੀਰਾ ਸਿੰਘ ਜੀ ਨਾ ਸੰਗਤ ਵਿੱਚ ਉੱਠੇ ਅਤੇ ਉੱਠ ਕੇ ਕਹਿਣ ਲੱਗੇ ਬਾਬਾ ਜੀ, ਬਾਬਾ ਨਾਰਾਇਣ ਸਿੰਘ ਜੀ ਨੂੰ, ਕਿ ਤੁਹਾਡਾ ਕੋਟਾਨ ਕੋਟ ਧੰਨਵਾਦ, ਗੁਰੂ ਕੇ ਸਿੱਖਾਂ ਇੱਕ ਚੌਂਕੜੇ 'ਤੇ ਸਾਰੀ ਬਾਣੀ ਤੂੰ ਬੋਲ ਕੇ 3 ਦਿਨਾਂ ਵਿੱਚ ਪਾਠ ਸੰਪੂਰਨ ਕੀਤਾ। ਭਰੀ ਸੰਗਤ ਵਿੱਚ ਕਹਿਣ ਲੱਗੇ ਅਸੀਂ ਇਹਨਾਂ ਦੇ ਨਾਮ ਇੱਕ ਜਾਗੀਰ ਲਾਉਣ ਲੱਗੇ। ਬਾਬਾ ਨਾਰਾਇਣ ਸਿੰਘ ਜੀ ਸੰਗਤ ਵਿੱਚ ਉੱਠ ਖਲੋਤੇ, ਗੱਲ ਵਿੱਚ ਪੱਲੂ ਪਾ ਕੇ ਕਹਿਣ ਲੱਗੇ, ਮਹਾਰਾਜਾ ਸਾਹਿਬ ਇਸੇ ਕਰਕੇ ਮੈਂ ਧਨਾੜ ਪੁਰਸ਼ਾਂ ਦੇ ਘਰ ਨਹੀਂ ਜਾਂਦਾ, ਉਹਨਾਂ ਦੇ ਸ਼ਬਦ ਸਨ। ਕਹਿਣ ਲੱਗੇ ਕਿਉਂ ਬਾਬਾ ਜੀ, ਕੋਈ ਗੁਸਤਾਖੀ?
ਕਹਿਣ ਲੱਗੇ ਇੱਕ ਜਪਜੀ ਸਾਹਿਬ ਦਾ ਪਾਠ ਸ਼ੁੱਧ ਕੋਈ ਕਰ ਜਾਏ ਤੇ ਗੁਰੂ ਆਪਣਾ ਆਸਨ ਛੱਡ ਕੇ ਪਿਛਾਂ ਹੋ ਜਾਂਦਾ ਹੈ। ਉਹ ਭਲਿਆ ਇਸ ਪਾਠ ਦੀ ਕੀਮਤ ਕੇਵਲ ਇੱਕ ਜਾਗੀਰ। ਮਨ ਚ ਆਇਆ ਵੀ ਸ਼ਾਇਦ ਹੋ ਸਕਦਾ, ਕਹਿਣ ਜਾਗੀਰ ਥੋੜ੍ਹੀ ਖੈ। ਕਹਿਣ ਲੱਗੇ ਜੋ ਕਹਿੰਦੇ ਹੋ ਅਸੀਂ ਤੁਹਾਨੂੰ ਭੇਟਾਂ ਕਰਨੇ ਹਾਂ। ਅਤੇ ਬਾਬਾ ਨਰਾਇਣ ਸਿੰਘ ਕਹਿਣ ਲੱਗੇ ਅੱਜ ਸੰਗਤ ਜੁੜੀਏ ਅਤੇ ਅਰਦਾਸ ਕਰੋ ਕਿ ਇਸ ਨਰਾਇਣ ਸਿੰਘ ਦੀ ਅੰਤਲੇ ਸਵਾਸ ਤੱਕ ਗੁਰੂ ਗ੍ਰੰਥ ਸਾਹਿਬ ਨਾਲ ਨਿਭ ਜਾਏ, ਮੈਨੂੰ ਭੇਟਾਂ ਨਹੀਂ ਚਾਹੀਦੀ, ਬਸ ਅਰਦਾਸ ਕਰੋ ਮੇਰੀ ਮੇਰੇ ਮੁਰਸ਼ਦ ਨਾਲ ਨਿਭ ਜਾਏ। ਕਹਿੰਦੇ ਨੇ ਖਰ ਖਿਰਦਾ ਵਹਿ ਤੁਰਿਆ, ਅੱਖਾਂ ਸੇਜਲ ਸਨ। ਅਤੇ ਜਦੋਂ ਫਿਰ ਉਹਨਾਂ ਨੂੰ ਡੇਰੇ ਉਹਨਾਂ ਦੇ ਅਸਥਾਨ ਛੱਡਣ ਗਏ ਅਤੇ ਜਿਸ ਪਾਲਕੀ ਵਿੱਚ ਬਾਬਾ ਨਰਾਇਣ ਸਿੰਘ ਜੀ ਬੈਠੇ ਸਨ ਉਸ ਪਾਲਕੀ ਨੂੰ ਮੋਢਾ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਆਪ ਲਾਇਆ ਸੀ। ਐਸੀ ਕਰਨੀ ਵਾਲੇ ਗੁਰੂ ਕੇ ਸਿੱਖ। ਅਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਇੰਨੀ ਬਾਣੀ ਜ਼ਬਾਨੀ ਕੰਠ ਕਿਵੇਂ ਹੋ ਗਈ? ਅਤੇ ਉਹ ਕਹਿੰਦੇ ਸਨ ਮੈਂ ਬਾਣੀ ਦੇ ਚਾਰ ਪਾਠਾਂ ਦਾ ਭੋਗ ਇੱਕ ਮਖੀਨੇ ਵਿੱਚ ਪਾਉਂਦਾ ਹਾਂ। ਐਤਵਾਰ ਸ਼ੁਰੂ ਪਾਠ ਕਰਨਾ ਅਤੇ ਦੂਜੇ ਐਤਵਾਰ ਸਵੇਰੇ ਸੰਪੂਰਨਤਾ ਕਰਨਾ ਵਾਂ। ਅਤੇ ਕਹਿੰਦੇ ਨੇ ਮੈਂ ਪਾਠ ਇਸ ਤਰ੍ਹਾਂ ਕਰਨਾ ਵਾਂ ਕਿ ਜਿਵੇਂ ਪਿਤਾ ਦੀ ਗੋਦ ਵਿੱਚ ਬੈਠ ਕੇ ਪੁੱਤਰ ਗੱਲਾਂ ਕਰਦਾ ਹੈ। ਕਦੀ ਗੁਰੂ ਨਾਲ ਗੱਲਾਂ ਤਾਂ ਕਰਕੇ ਦੇਖੀਏ, ਇਕਾਂਤ ਵਿੱਚ ਬੈਠ ਕੇ ਜਦੋਂ ਪਾਠ ਕਰਨੇ ਆ ਗੱਲਾਂ ਕਰੀਏ, ਅਤੇ ਉਦੋਂ ਜਦੋਂ ਕਿਤੇ ਬੇਨਤੀ ਵਾਲੇ ਸ਼ਬਦ ਆ ਜਾਣ ਉੱਥੇ ਟਿਕ ਜਾਈਏ ਅਤੇ ਟਿਕ ਕੇ ਨਾਲ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਟਿਕਾ ਬਖਸ਼ੋ, ਸਾਨੂੰ ਕਿਰਪਾ ਕਰਕੇ ਜੀਵਨ ਦੇ। ਕਹਿਣ ਲੱਗੇ ਚਾਰ ਸਹਿਜ ਪਾਠ ਸਪਤਾਹ ਪਾਠ ਮੈਂ ਹਰ ਮਹੀਨੇ ਕਰਨਾ ਵਾਂ। ਕਿੰਨਾ ਕੁ ਉਹਨਾਂ ਗੁਰੂ ਕੇ ਸਿੱਖਾਂ ਦਾ ਨੇਮ ਸੀ। ਮੈਂ ਅਰਜ਼ ਕਰਨੀ ਚਾਹੁੰਦਾ ਕਿ ਬਾਣੀ ਦਾ ਨੇਮ ਨਾ ਛੱਡੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕੁਝ ਪ੍ਰਮਾਣ ਦਿੱਤੇ ਨੇ, ਜੇ ਅੱਜ ਤੈਨੂੰ ਬਾਣੀ ਦਾ ਰਸ ਨਹੀਂ ਆਉਂਦਾ ਤਾਂ ਬਾਣੀ ਨੂੰ ਪੜ੍ਹਨਾ ਨਾ ਛੱਡ, ਰੋਜ਼ ਗੁਰੂ ਕੀ ਬਾਣੀ ਨੇਮ ਨਾਲ ਪੜ੍ਹ। ਅਤੇ ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ। ਕਹਿੰਦੇ ਨੇ ਦੀਵਾ ਬਲਿਆ ਅਤੇ ਪਤੰਗੇ ਨਿੱਕੇ ਨਿੱਕੇ ਦੀਵੇ ਦੀ ਲੋਹ ਦੇ ਸਾਹਮਣੇ ਆ ਗਏ, ਜਿਨ੍ਹਾਂ ਨੂੰ ਅਸੀਂ ਪਰਵਾਨੇ ਵੀ ਕਹਿੰਦੇ ਹਾਂ, ਭੰਬਟ ਵੀ ਕਹਿੰਦੇ। ਦੀਵਾ ਬਲਿਆ, ਲੋਹ ਇੱਕੋਦਮ ਨਿਕਲੀ ਦੀਵੇ ਦੀ, ਅਤੇ ਪਤੰਗੇ ਆ ਕੇ ਉਸ ਲੋਹ ਦੀ ਪਰਿਕਰਮਾ ਕਰਨ ਲੱਗੇ। ਕਹਿੰਦੇ ਨੇ ਪਹਿਲੀ ਰਾਤ ਪਤੰਗਾ ਆਇਆ, ਪਰਿਕਰਮਾ ਕਰਕੇ ਵਾਪਸ ਚਲਾ ਗਿਆ। ਕਹਿਣ ਲੱਗੇ ਦੂਜੀ ਰਾਤ ਆਈ, ਪਤੰਗਾ ਫਿਰ ਆ ਗਿਆ, ਪਰਿਕਰਮਾ ਦੀਵੇ ਦੀ ਕੀਤੀ ਚਲਾ ਗਿਆ। ਤੀਜੀ ਰਾਤ ਆਈ, ਫਿਰ ਪਰਿਕਰਮਾ ਕਰਕੇ ਚਲਾ ਗਿਆ। ਕਹਿਣ ਲੱਗੇ ਇੱਕ ਰਾਤ ਉਹ ਆਈ, ਪਰਿਕਰਮਾ ਕਰਦਾ ਕਰਦਾ ਉਸ ਲੋਹ ਵਿੱਚ ਬੱਤੀ ਵਿੱਚ ਇੰਨਾ ਕੁ ਮਸਤ ਹੋ ਗਿਆ, ਉਹਨੂੰ ਉੱਡਣਾ ਹੀ ਭੁੱਲ ਗਿਆ। ਇੱਕੋ ਦਮ ਬਲਦੀ ਕੋਈ ਲਾਟ 'ਤੇ ਡਿੱਗਾ ਅਤੇ ਲਾਟ ਨੇ ਸਾੜ ਕੇ ਉਸ ਪਤੰਗੇ ਨੂੰ ਆਪਣੇ ਵਰਗਾ ਹੀ ਬਣਾ ਲਿਆ। ਇਸ ਬੇਨਤੀ ਨੂੰ ਸਮਝਿਓ, ਪਰਿਕਰਮਾ ਰੋਜ਼ ਕੀਤੀ ਪਰ ਪਰਿਕਰਮਾ ਕਰਕੇ ਪਤੰਗਾ ਜਾਂਦਾ ਰਿਹਾ। ਕਹਿਣ ਲੱਗੇ ਇੱਕ ਦਿਨ ਪਤੰਗਾ ਬਚ ਗਿਆ, ਦੋ ਦਿਨ ਬਚ ਗਿਆ, ਪਰ ਇੱਕ ਦਿਨ ਬਲਦੀ ਕੋਈ ਲਾਟ ਵਿੱਚ ਜ਼ਰੂਰ ਸਮਾਏਗਾ। ਉਹ ਸਿੱਖਾਂ ਤੂੰ ਦੁਕਾਨ ਖੋਲ੍ਹਣ ਤੋਂ ਪਹਿਲਾਂ ਕੇਵਲ ਪਰਿਕਰਮਾ ਕਰਕੇ ਇੱਕ ਸ਼ਬਦ ਪੜ੍ਹ ਕੇ ਗੁਰੂ ਕਾ ਚਲਾ ਜਾਈ, ਇੱਕ ਦਿਨ ਐਸਾ ਆਏਗਾ ਪਰਿਕਰਮਾ ਕਰਦੇ ਹੋਏ ਨੂੰ ਗੁਰੂ ਆਪਣੀ ਗੋਦ ਵਿੱਚ ਹੀ ਸਮਾ ਲਏਗਾ। ਅਭਿਆਸ ਨੇਮ ਨਾ ਛੱਡੀਏ। ਗੁਰੂ ਤਾਂ ਇੱਕ ਖਿੰਨ ਇੱਕ ਸਵਾਸ ਦੀ ਕਮਾਈ ਵਿਅਰਥ ਨਹੀਂ ਜਾਣ ਦਿੰਦੇ। ਅਤੇ ਸੱਚ ਜਾਣਿਓ, ਗੁਰੂ ਮੇਰਾ ਅੰਤਰਜਾਮੀ ਹੈ ਨਾ। ਜਦੋਂ ਅਸੀਂ ਘਰੋਂ ਤੁਰਨੇ ਹਾਂ ਨਾ ਅਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਉਦੋਂ ਹੀ ਹਾਜ਼ਰੀ ਪੈਣੀ ਸ਼ੁਰੂ ਹੋ ਜਾਂਦੀ ਹੈ। ਦੇਖ, ਪਤੰਗਾ ਰੋਜ਼ ਪਰਿਕਰਮਾ ਕਰਦਾ, ਇੱਕ ਦਿਨ ਪਤੰਗਾ ਦੀਵੇ ਵਿੱਚ ਸਮਾ ਗਿਆ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਕੁਝ ਸੱਜਣ ਆਉਂਦੇ ਨੇ ਗੁਰੂ ਘਰ ਦੇ ਅੰਦਰ, ਆਏ ਕੁਝ ਸਮੇਂ ਤੋਂ ਬਾਅਦ ਬਾਣੀ ਪੜ੍ਹੀ, ਅੰਦਰ ਨਾ ਟਿਕਿਆ, ਚਲੇ ਗਏ। ਕਹਿੰਦੇ ਨੇ ਇੱਕ ਪੰਛੀ ਉੱਡਦਾ ਆਲ੍ਹਣੇ ਤੋਂ ਅਤੇ ਜਾ ਕੇ ਆਪਣੀ ਚੁੰਝ ਦੇ ਨਾਲ ਦਾਣੇ ਚੁਣਦਾ, ਚੋਗਾ ਚੁਣਦਾ। ਪਹਿਲੇ ਦਿਨ ਚੋਗਾ ਚੁਣਿਆ ਅਤੇ ਪੰਛੀ ਵਾਪਸ ਆਇਆ। ਦੋ ਚਾਰ ਦਿਨ ਜਾਂਦਾ ਰਿਹਾ, ਚੋਗਾ ਚੁਣ ਕੇ ਦਾਣੇ ਚੁਣ ਕੇ ਵਾਪਸ ਆਉਂਦਾ ਰਿਹਾ, ਪਰ ਇੱਕ ਦਿਨ ਇਹੋ ਜਿਹਾ ਗਿਆ ਪਰਤ ਕੇ ਆਇਆ ਹੀ ਨਹੀਂ, ਕਿਉਂਕਿ ਚੋਗਾ ਚੁਗਣ ਲੱਗਾ ਉੱਥੇ ਜਾਲ ਪਿਆ ਸੀ, ਪੰਛੀ ਸਦਾ ਲਈ ਜਾਲ ਵਿੱਚ ਹੀ ਸਮਾ ਗਿਆ। ਉਹ ਗੁਰੂ ਕੇ ਸਿੱਖਾਂ, ਤੂੰ ਚੋਗੇ ਕੋਲ ਹੀ, ਚੋਗੇ ਲਈ ਹੀ ਗੁਰੂ ਕੋਲ ਆ। ਮੰਨ ਲਓ ਤੈਨੂੰ ਪੁੱਤਰ ਦੀ ਲੋੜ ਹੈ, ਤੂੰ ਅਰਦਾਸ ਕਰਨ ਕਰ। ਤੈਨੂੰ ਧਨ ਦੀ ਲੋੜ ਹੈ, ਤੂੰ ਚੋਗੇ ਲਈ ਰੋਜ਼ ਆ। ਪਰ ਇੱਕ ਗੱਲ ਚੇਤੇ ਰੱਖੀ, ਕਿੰਨੇ ਕੁ ਦਿਨ ਦੁਨੀਆਂ ਦੇ ਚੋਗੇ ਦੀਆਂ ਅਰਦਾਸਾਂ ਕਰੇਗਾ, ਇੱਕ ਦਿਨ ਗੁਰੂ ਇਹੋ ਜਿਹਾ ਪ੍ਰੇਮ ਦਾ ਜਾਲ ਪਸਾਏਗਾ, ਪਰਤ ਕੇ ਸਦਾ ਲਈ ਤੈਨੂੰ ਆਪਣੇ ਸ਼ਬਦ ਵਿੱਚ ਹੀ ਜੋੜ ਲਏ। ਨੇਮ ਨਾ ਛੱਡੀ। ਜੇ ਪੰਛੀ ਨੇਮ ਛੱਡਦਾ ਤੇ ਜਾਲ ਵਿੱਚ ਕਿਵੇਂ ਪ੍ਰਵੇਸ਼ ਕਰੇਗਾ? ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਕਮਲ ਦਾ ਫੁੱਲ ਖਿੜਿਆ ਤੇ ਭਵਰਾ ਆਇਆ, ਉਸ ਭਵਰੇ ਨੇ ਆ ਕੇ ਉਸ ਖਿੜੇ ਹੋਏ ਫੁੱਲ ਦੀ ਪਰਿਕਰਮਾ ਕੀਤੀ, ਸੁਗੰਧੀ ਮਾਣੀ ਤੇ ਵਾਪਸ ਚਲਾ ਗਿਆ। ਪਰ ਕਹਿੰਦੇ ਨੇ ਕਿੰਨੇ ਕੁ ਦਿਨ ਉਹ ਫੁੱਲ ਦੀ ਪਰਿਕਰਮਾ ਤੇ ਸੁਗੰਧੀ ਮਾਣ ਕੇ ਜਾਏਗਾ? ਇੱਕ ਦਿਨ ਐਸਾ ਆਇਆ, ਖਿੜੇ ਹੋਏ ਫੁੱਲ ਤੇ ਬੈਠਾ ਸੁਗੰਧੀ ਨੇ ਇੰਨਾ ਕੁ ਪ੍ਰਭਾਵਿਤ ਕੀਤਾ, ਇਹਨੂੰ ਉੱਡਣਾ ਹੀ ਭੁੱਲ ਗਿਆ। ਪਰਤ ਕੇ ਉਸ ਫੁੱਲ ਦੀਆਂ ਪੰਖੜੀਆਂ ਸਮੇਟੀਆਂ ਗਈਆਂ ਤੇ ਪਤੰਗਾ ਸਾਰੀ ਰਾਤ ਉਸ ਫੁੱਲ ਦੇ ਵਿੱਚ ਹੀ ਸਮਾ ਗਿਆ। ਭਾਈ ਸਾਹਿਬ ਨੂੰ ਪੁੱਛਿਆ ਵੀ ਇਹ ਤਿੰਨ ਪ੍ਰਮਾਣ ਤੁਸੀਂ ਕਾਸ ਲਈ ਬਖਸ਼ੇ? ਕਹਿਣ ਲੱਗੇ ਇਸ ਲਈ ਬਖਸ਼ੇ ਨੇ ਸਿੱਖਾਂ, ਗੁਰੂ ਕੀ ਬਾਣੀ ਦਾ ਅਭਿਆਸ ਕਰੀ, ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਤੇਰਾ ਮਨ ਬਾਣੀ ਵਿੱਚ ਜ਼ਰੂਰ ਟਿਕੇਗਾ। ਭਾਈ ਸਾਹਿਬ ਦਾ ਕਬਿੱਤ ਹੈ, ਕਹਿਣ ਲੱਗੇ ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਕਬੂ ਕਹਿ ਜਵਾਰਾ ਮੈਂ ਪਰਤ ਜਰ ਜਾਏ ਖੈ, ਜੈਸੇ ਖੱਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ, ਕਾਉ ਦਿਨ ਫਾਂਸੀ ਫਾਂਸੈ ਬਹੁਰ ਨਾ ਆਏ ਖੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ, ਕਬੂ ਕਮਲ ਦਲ ਸੰਪਟ ਸਮਾਏ ਖੈ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ। ਜੇ ਇਸੇ ਤਰ੍ਹਾਂ ਨਾਮ ਨਾਲ ਤੂੰ ਬਾਣੀ ਨੂੰ ਰੋਜ਼ ਅਭਿਆਸ ਕਰੇ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ, ਕਬੂ ਮਗਨ ਖਵੈ ਸ਼ਬਦ ਉਰਜਾਏ ਖੈ, ਇੱਕ ਦਿਨ ਤੂੰ ਗੁਰੂ ਕੇ ਸ਼ਬਦ ਵੀ ਸਮਾ ਜਾਏਗਾ। ਮੇਰੇ ਸਤਿਗੁਰੂ ਨੇ ਬਾਣੀ ਦੀ ਉਪਮਾ ਕਰਦਿਆਂ ਤਾਂ ਹੀ ਕਿਹਾ ਸੀ, ਕਹਿਣ ਲੱਗੇ ਬਾਣੀ ਪੜ ਪਿਆਰਿਆ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਂ ਡੇਰਾ ਭੰਨਾ, ਪਰ ਅਭਿਆਸ ਕਰਕੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਤੂੰ ਬਾਣੀ ਪੜ੍ਹੇਗਾ ਤੇ ਸਾਰੀਆਂ ਥਾਵਾਂ ਤੇ ਸੁੱਖ ਵਰਤੇਗਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਸ਼ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ, ਸਭਨੀ ਜਾਈ ਦਾਤਾ। ਇਹ ਕਿਵੇਂ ਸਮਝ ਪਈ? ਕਹਿਣ ਲੱਗੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਆਈ, ਇਹਨੇ ਅੰਦਰ ਦੇ ਚਿੰਤਾ ਝੋਰੇ ਖਤਮ ਕਰ ਦਿੱਤੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਧੰਨ ਗੁਰੂ ਅਰਜਨ ਸਾਹਿਬ ਦੇ ਵੇਲੇ ਸਿੱਖ ਗੁਰੂ ਕੀ ਬਾਣੀ ਦੇ ਅਭਿਆਸੀ ਨੇ, ਸ਼ਬਦ ਬਾਣੀ ਦਾ ਅਭਿਆਸ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਦਾ ਵੇਲਾ ਆਇਆ, ਜਿੱਥੇ ਆਪਾਂ ਕੱਲ੍ਹ ਵਿਚਾਰ ਰੋਕੀ ਸੀ, ਕਿਉਂਕਿ ਇਹ ਪੱਖ ਜ਼ਰੂਰੀ ਸੀ ਗੁਰੂ ਕੀ ਬਾਣੀ ਦੇ ਅਭਿਆਸ ਕਰਨ ਸੰਬੰਧੀ। ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ, ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਇੱਕ ਥਾਂ 'ਤੇ ਸਾਰੀ ਬਾਣੀ ਨੂੰ ਇਕੱਤਰ ਕੀਤਾ। ਕੀ ਕਾਰਨ ਸੀ ਕਿ ਪੰਜਵੇਂ ਜਾਮੇ ਵਿੱਚ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਨੇ ਗੁਰੂ ਕੀ ਬਾਣੀ ਇੱਕ ਥਾਂ 'ਤੇ ਸੰਚਿਤ ਕਰ ਦਿੱਤੀ, ਇਕੱਤਰ ਕਰ ਦਿੱਤੀ? ਪਹਿਲਾ ਕਾਰਨ ਸੀ, ਮੈਂ ਤਿੰਨ ਇਤਿਹਾਸਕਾਰਾਂ ਦੇ ਪ੍ਰਮਾਣ ਆਪ ਨਾਲ ਸਾਂਝੇ ਕਰ ਦੇਣਾ। ਇੱਕ ਹੈ ਗੁਰਪ੍ਰਤਾਪ ਸੂਰਜ, ਦੂਜਾ ਹੈ ਮਹਿਮਾ ਪ੍ਰਕਾਸ਼, ਅਤੇ ਤੀਜਾ ਗ੍ਰੰਥ ਹੈ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ। ਕਵੀ ਸੰਤੋਖ ਸਿੰਘ ਨੇ ਅਤੇ ਮਹਿਮਾ ਪ੍ਰਕਾਸ਼ ਦੇ ਕਰਤੇ ਨੇ ਕੁਝ ਮਿਲਦੇ ਜੁਲਦੇ ਬਚਨ ਕਹੇ। ਮਹਿਮਾ ਪ੍ਰਕਾਸ਼ ਦਾ ਕਰਤਾ ਕਹਿੰਦਾ, ਇੱਕ ਦਿਨ ਧੰਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਅੰਮ੍ਰਿਤ ਵੇਲੇ ਬਾਹਰ ਨਿਕਲੇ ਨੇ, ਅਤੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਵੱਧ ਚੁੱਕਾ ਹੈ, ਹੁਣ ਥਾਂ ਥਾਂ 'ਤੇ ਗੁਰੂ ਨਾਨਕ ਸਾਹਿਬ ਦੇ ਨਾਮ ਲੇਵਾ ਸਿੱਖ ਨੇ, ਅਤੇ ਇਸ ਪੰਥ ਦੀ ਅਗਵਾਈ ਵਾਸਤੇ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਪੰਥ ਨੂੰ ਚਲਾਉਣ ਵਾਸਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਦੀ ਸੰਪਾਦਨਾ ਕੀਤੀ। ਮਹਿਮਾ ਪ੍ਰਕਾਸ਼ ਦੇ ਬਚਨ ਨੇ ਕਿ ਏਕ ਦਿਵਸ ਪ੍ਰਭ ਪ੍ਰਾਤਹਿ ਕਾਲ, ਦਇਆ ਭਰੇ ਪ੍ਰਭ ਦੀਨ ਦਿਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਪੰਥ ਦੀ ਖਾਤਰ ਤੇ ਕਾਰਨ ਕੀਜੈ ਅਬ ਗ੍ਰੰਥ। ਪੰਥ ਨੂੰ ਚਲਾਉਣ ਵਾਸਤੇ ਗ੍ਰੰਥ ਦੀ ਲੋੜ ਹੈ, ਇਹਦਾ ਮਤਲਬ ਪੰਥ ਦੀ ਅਗਵਾਈ ਲਈ ਗ੍ਰੰਥ ਚਾਹੀਦਾ ਹੈ। ਅਤੇ ਮੈਂ ਗੱਲ ਇੱਥੇ ਲੈ ਕੇ ਆਉਣੀ ਚਾਹੁੰਦਾ ਕਿ ਜਿਸ ਪੰਥ ਦੀ ਅਗਵਾਈ ਲਈ ਗ੍ਰੰਥ ਦੀ ਰਚਨਾ ਹੋ ਰਹੀ ਹੈ, ਉਸੇ ਗ੍ਰੰਥ ਨੂੰ ਮੱਥਾ ਟੇਕ ਕੇ ਗੁਰੂ ਕਲਗੀ ਵਾਲੇ ਕਹਿੰਦੇ ਨੇ, ਪੰਥ ਦੀ ਗੱਲ ਤਾਂ ਕਰਿਓ ਜੇ ਗੁਰੂ ਗ੍ਰੰਥ ਨੂੰ ਗੁਰੂ ਮੰਨੋਗੇ। ਪੰਥ ਦੀ ਅਗਵਾਈ ਲਈ ਗ੍ਰੰਥ ਹੈ। ਦੂਸਰਾ ਪ੍ਰਮਾਣ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵੀ ਦਿੱਤਾ ਹੈ। ਕਹਿਣ ਲੱਗੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਿੱਤ ਵਿੱਚ ਇਹ ਖਿਆਲ ਆਇਆ ਕਿ ਸਿੱਖ ਲੱਖਾਂ ਦੀ ਤਾਦਾਦ ਵਿੱਚ ਨੇ, ਕਰੋੜਾਂ ਦੀ ਤਾਦਾਦ ਵਿੱਚ ਨੇ, ਹੁਣ ਗੁਰੂ ਕਾ ਸਰੀਰ ਇੱਕ ਹੈ, ਇੱਕ ਸਿੱਖ ਪੰਜਾਬ ਦੀ ਧਰਤੀ 'ਤੇ ਚਾਹੁੰਦਾ ਮੈਂ ਗੁਰੂ ਕੇ ਦਰਸ਼ਨ ਕਰਾਂ, ਪਰ ਸਰੀਰ ਇੱਕ ਕੇਵਲ ਇੱਕ ਥਾਂ 'ਤੇ ਜਾਏਗਾ, ਦੂਜਾ ਸਿੱਖ ਕਾਬਲ ਦੀ ਧਰਤੀ 'ਤੇ ਕਹਿੰਦਾ ਮੈਨੂੰ ਗੁਰੂ ਕੇ ਦਰਸ਼ਨ ਹੋਣ, ਅਤੇ ਸਰੀਰ ਕੇਵਲ ਇੱਕ ਥਾਂ 'ਤੇ ਇੱਕੋ ਵੇਲੇ ਦਰਸ਼ਨ ਦਿੰਦਾ। ਕਹਿਣ ਲੱਗੇ ਕਰੋੜਾਂ ਸਿੱਖਾਂ ਨੂੰ ਇੱਕੋ ਵੇਲੇ ਜੇ ਗੁਰੂ ਦੇ ਦਰਸ਼ਨ ਇੱਕੋ ਦੇ ਹੋਣੇ ਨੇ ਤਾਂ ਉਹਦੇ ਲਈ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਹੋਣਗੇ ਕਰੋੜਾਂ ਸਿੱਖ ਇੱਕੋ ਵੇਲੇ ਇੱਕੋ ਗੁਰੂ ਦੇ ਦੀਦਾਰ ਕਰਕੇ ਅੰਦਰ ਦਾ ਰਸ ਮਾਣਨਗੇ। ਹੁਣ ਇੱਕ ਗੁਰੂ ਕਰੋੜਾਂ ਸਿੱਖਾਂ ਦੀ ਅਗਵਾਈ ਕਰਦਾ, ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ, ਉੱਥੇ ਵੀ ਹੱਥ ਜੋੜ ਕੇ ਕਹਿੰਦੇ ਹਾਂ ਅੱਜ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਇਹ ਵੇ। ਅਤੇ ਜੇ ਅਮੈਰੀਕਾ ਵਿੱਚ ਕਿਤੇ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਉੱਥੇ ਗੁਰੂ ਇਹ ਹੀ ਕਹਿ ਹੱਥ ਜੋੜ ਕੇ ਸੱਤ ਸਮੁੰਦਰਾਂ ਤੋਂ ਪਾਰ ਖਲੋਤਾ ਸਿੱਖ ਕਹਿੰਦਾ ਅੱਜ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਬਚਨ ਇਹ ਵੇ। ਅਤੇ ਜੇ ਆਪ ਜੀ ਘਰ ਵਿੱਚ ਪ੍ਰਕਾਸ਼ ਕਰਦੇ ਹੋ, ਇੱਕ ਗੁਰੂ ਹੈ, ਕਰੋੜਾਂ ਸਿੱਖਾਂ ਨੂੰ ਇੱਕੋ ਵੇਲੇ ਕਿਵੇਂ ਦਰਸ਼ਨ ਦੇਵੇ? ਸਰੀਰਕ ਤੌਰ 'ਤੇ ਨਹੀਂ, ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੱਤੀ, ਕਰੋੜਾਂ ਸਿੱਖ ਇੱਕੋ ਵੇਲੇ ਪੂਰੇ ਗੁਰੂ ਦੇ ਦਰਸ਼ਨ ਕਰ ਲੈਣ। ਤਾਂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਉੱਥੇ ਕਵੀ ਜੀ ਨੇ ਸ਼ਬਦ ਕਹੇ ਨੇ, ਹਜ਼ੂਰ ਦੇ ਬਚਨ ਨੇ, ਉਹਨਾਂ ਦੀ ਰਚਨਾ ਤੋਂ ਉਚਾਰਨ ਕਰਾਏ ਉਹਨੇ। ਇਤਿਹਾਸ ਲਿਖਦਿਆਂ ਕਹਿਣ ਲੱਗੇ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨੈ ਦਰਸ਼ ਹੈ। ਗੁਰੂ ਦੇ ਸਰੀਰ ਨੂੰ ਸਾਰੀਆਂ ਥਾਵਾਂ 'ਤੇ ਇੱਕੋ ਵੇਲੇ ਦਰਸ਼ਨ ਨਹੀਂ ਹੋ ਸਕਣਗੇ। ਕਹਿਣ ਲੱਗੇ ਸ਼੍ਰੀ ਗੁਰੂ ਕੇਰ ਸਰੀਰ ਹੈ ਸੋ ਸਭ ਸਥਾਨ ਸਭ ਨੈ ਦਰਸ਼ ਹੈ। ਗ੍ਰੰਥ ਰਿਦਾ ਗੁਰਖਾਂ ਇਹ ਜਾਣੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਹਿਰਦਾ ਜਾਣੋ, ਉੱਤਮ ਹੈ ਸਭ ਕਾਲ ਰਹਿ ਹੈ। ਗੁਰੂ ਗ੍ਰੰਥ ਸਾਹਿਬ ਉੱਤਮ ਨੇ, ਹਰ ਸਮੇਂ ਇਹ ਸਿੱਖ ਦੀ ਅਗਵਾਈ ਕਰਦੇ ਰਹਿਣਗੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਜਵੇਂ ਜਾਮੇ ਕੀਤੀ। ਬੇਨਤੀ ਸਮਝਿਓ, ਪਹਿਲੀ ਕਾਰਨ ਪੰਥ ਨੂੰ ਚਲਾਉਣ ਵਾਸਤੇ ਗ੍ਰੰਥ ਦੀ ਲੋੜ ਸੀ, ਦੂਸਰਾ ਕਾਰਨ ਕਿ ਕਰੋੜਾਂ ਸਿੱਖ ਇੱਕੋ ਵੇਲੇ ਗੁਰੂ ਕੇ ਦਰਸ਼ਨ ਕਰਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਸੀ, ਅਤੇ ਤੀਸਰਾ ਮੇਨ ਕਾਰਨ ਜੋ ਹੈ ਉਹ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ ਉਹਦੇ ਵਿੱਚ ਦਰਜ ਕੀਤਾ ਹੈ। ਕਹਿਣ ਲੱਗੇ ਬਾਬਾ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਆਪਣੇ ਖੱਤੀਏ ਨੂੰ ਪਿਆਰ ਕੀਤਾ, ਲਾਡ ਕੀਤਾ, ਪਾਲਿਆ। ਜਦੋਂ ਮਿਹਰਵਾਨ ਨੇ ਸੁਰਤ ਸੰਭਾਲੀ, ਇਸ ਮੀਣੇ ਨੇ ਕੀ ਕੀਤਾ ਕਿ ਇਹ ਫਾਰਸੀ ਦਾ, ਹਿੰਦੀ ਦਾ, ਸੰਸਕ੍ਰਿਤ ਦਾ, ਗੁਰਮੁਖੀ ਦਾ, ਬ੍ਰਿਜ ਭਾਸ਼ਾ ਦਾ ਮਹਾਂਗਿਆਨੀ ਸੀ। ਇਸ ਮਿਹਰਵਾਨ ਨੇ ਕੀ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚਨ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਚਾਰ ਪਾਤਸ਼ਾਹੀਆਂ ਦੇ ਸ਼ਬਦ ਇੱਕ ਕਿਤਾਬ ਵਿੱਚ ਲਿਖ ਦਿੱਤੇ ਅਤੇ ਨਾਲ ਆਪਣੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ। ਅਤੇ ਉਹ ਲਿਖਦੇ ਨੇ, ਇੱਕ ਦਿਨ ਕੀਰਤਨ ਵਿੱਚ ਕਿਸੇ ਸਿੱਖ ਨੇ ਮਿਹਰਵਾਨ ਦੇ ਸ਼ਬਦ ਦੀਆਂ ਕੁਝ ਤੁਕਾਂ ਪੜ੍ਹ ਦਿੱਤੀਆਂ ਅਤੇ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਕੰਨਾਂ ਵਿੱਚ ਪਈਆਂ ਅਤੇ ਆਵਾਜ਼ ਦਿੱਤੀ, ਭਾਈ ਗੁਰਦਾਸ ਜੀ, ਅਜੇ ਤਾਂ ਅਸੀਂ ਹਯਾਤੀ ਵਿੱਚ, ਸਰੀਰ ਹਯਾਤੀ ਵਿੱਚ ਹੈ ਅਤੇ ਮੀਣੇ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ, ਸਿੱਖਾਂ ਦੇ ਭਲੇ ਵਾਸਤੇ ਮੀਣਿਆਂ ਦੀ ਬਾਣੀ ਤੋਂ ਗੁਰੂ ਕੀ ਬਾਣੀ ਵੱਖਰੀ ਕਰ ਦੇਈ। ਮੈਂ ਤਾਂ ਹੀ ਬੇਨਤੀ ਕਰਨਾ ਹੁੰਦਾ ਕਿ ਜਿਤਨੇ ਮਰਜ਼ੀ ਝੱਖੜ ਝੁੱਲੀ ਜਾਣ ਗੁਰੂ ਕੇ ਸਿੱਖੋ, ਜਿੰਨੀ ਦੇਰ ਤੱਕ ਜਾਗਦਾ ਯੁਗ ਗੁਰੂ, ਜਾਗਤ ਜੋਤ ਗੁਰੂ, ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਹੈ, ਸੱਚ ਜਾਣਿਓ ਤੁਹਾਡਾ ਵਾਲ ਵੀ ਵਿੰਗਾ ਕੋਈ ਨਹੀਂ ਕਰ ਸਕੇ। ਇੱਥੇ ਤਾਂ ਮਿਹਰਵਾਨ ਵਰਗੇ ਜ਼ੋਰ ਲਾ ਕੇ ਚਲੇ ਗਏ। ਉੱਥੇ ਕਵੀ ਜੀ ਨੇ ਬਚਨ ਕਹੇ ਨੇ, ਕੇਸਰ ਸਿੰਘ ਛਿੱਬਰ ਨੇ, ਉਹਦੀ ਇਬਾਰਤ ਹੈ ਕਿ ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਉਹ ਵੀ ਬਾਣੀ ਰਚਦਾ, ਭੋਗ ਗੁਰੂ ਨਾਨਕ ਜੀ ਕਾ ਪਾਈ। ਜਿਵੇਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੁੰਦਾ ਹੈ ਨਾ ਕਿ ਕੋਈ ਗੁਰੂ ਸਾਹਿਬ ਬਾਣੀ ਉਚਾਰਨ ਕਰੇ ਅਤੇ ਨਾਨਕ ਪਦਾ ਹੁੰਦਾ, ਭੋਗ ਗੁਰੂ ਨਾਨਕ ਜੀ ਕਾ ਪਾਈ, ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਵਾਂ ਪਾਤਸ਼ਾਹੀਆਂ ਦੇ ਲਿਖ ਸ਼ਬਦ ਵਿੱਚ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜ੍ਹਿਆ, ਬਚਨ ਕੀਤਾ, ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਣ ਦੇ ਪੈ ਨੇ ਰਲਾ ਵਿੱਚ ਨਾ ਰਲਾ ਤਰੀਏ। ਕੱਚੀ ਬਾਣੀ ਤੋਂ ਬਚਾਉਣ ਲਈ ਕਿਰਪਾਲੂ ਦਾਤਾ ਜੀ ਨੇ ਧੁਰ ਕੀ ਬਾਣੀ ਵੱਖਰੀ ਕਰ ਦਿੱਤੀ। ਅੱਜ ਭਾਈ ਗੁਰਦਾਸ ਜੀ ਨੂੰ ਨਾਲ ਲਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਦੀ ਸੇਵਾ ਸੌਂਪੀ ਗਈ। ਭਾਈ ਬੰਨੋ ਨੂੰ, ਭਾਈ ਬੰਨੋ ਸਾਹਿਬ ਪਾਟੀਏ ਸਨ, ਇਹਨਾਂ ਨੂੰ ਕਲਮ ਦਵਾਤ ਦੀ ਅਤੇ ਕਾਗਜ਼ ਦੀ ਸੇਵਾ ਦਿੱਤੀ ਗਈ। ਤੇ ਬੜੇ ਕਰਨੀ ਵਾਲੇ ਗੁਰਸਿੱਖ ਹੋਏ ਨੇ ਭਾਈ ਬੰਨੋ ਜੀ। ਮੈਂ ਇੱਕ ਖੇਨੇ ਇਹਨਾਂ ਦੇ ਸੰਬੰਧੀ ਕਹਿ ਕੇ ਜਾਵਾਂ। ਕਿਸੇ ਸਿੱਖ ਨੇ ਪੁੱਛਿਆ ਸੀ, ਗੁਰੂ ਅਰਜਨ ਦੇਵ ਜੀ ਆਹ ਧੰਦਾ ਕਰਦਿਆਂ ਧਰਮ ਨਹੀਂ ਕਮਾਇਆ ਜਾ ਸਕਦਾ? ਅਸੀਂ ਵੀ ਕਹਿੰਦੇ ਹਾਂ, ਕਹਿਣ ਲੱਗੇ ਆਹ ਦੁਨੀਆ ਦੀ ਕਿਰਤਕਾਰ ਕਰਦਿਆਂ ਨਹੀਂ ਧਰਮ ਕਮਾਇਆ ਜਾ ਸਕਦਾ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਕਿਉਂ ਨਹੀਂ ਕਮਾਇਆ ਜਾ ਸਕਦਾ? ਜੇ ਕਮਾਉਣ ਦਾ ਚਾਉ ਹੋਵੇ ਤਾਂ ਅਰਬਾਂ ਪਤੀ ਹੋ ਕੇ ਵੀ ਧਰਮ ਕਮਾਇਆ ਜਾ ਸਕਦਾ ਹੈ। ਉਹਨੇ ਕਿਹਾ, ਕੋਈ ਹੈ ਹੀ ਨਹੀਂ, ਕੋਈ ਹੈ ਸਿੱਖ ਤੁਹਾਡਾ ਜਿਹੜਾ ਧੰਦੇ ਦੇ ਨਾਲ ਧਰਮ ਕਮਾਏ? ਸਤਿਗੁਰੂ ਨੇ ਇਹਨਾਂ ਨੂੰ ਮਾਂਗਟ ਭੇਜ ਦਿੱਤਾ, ਕਹਿਣ ਲੱਗੇ ਭਾਈ ਬੰਨੋ ਨੂੰ ਮਿਲੋ। ਜਦੋਂ ਭਾਈ ਬੰਨੋ ਕੋਲ ਗਿਆ ਨਾ ਸਿੱਖ, ਤਾਂ ਭਾਈ ਬੰਨੋ ਦਾ ਕੰਮ ਸੀ ਦੇਸੀ ਘਿਓ ਦਾ, ਦੁਕਾਨ ਬੜੀ ਵੱਡੀ ਸੀ। ਇਹ ਜਦੋਂ ਪਹੁੰਚਿਆ ਤਾਂ ਭਾਈ ਬੰਨੋ ਜੀ ਘਿਓ ਜੋਖਦੇ ਪਏ ਸਨ, ਘਿਓ ਤੋਲਦੇ ਸਨ। ਜਿਸ ਗ੍ਰਾਹਕ ਨੂੰ ਘਿਓ ਦਿੱਤਾ ਤਾਂ ਸਿਰਫ ਉਹਦੇ ਨਾਲ ਜਿਹੜੀ ਤਰਕ ਕੁਤਰਕ ਹੋ ਰਿਹਾ ਸੀ ਕੁਝ ਪੈਸਿਆਂ ਦਾ, ਅਤੇ ਭਾਈ ਸਾਹਿਬ ਕਹਿਣ, ਨਾ ਅਸੀਂ ਘੱਟ ਤੋਲਨੇ ਹਾਂ, ਨਾ ਤੇਰੇ ਤੋਂ ਵੱਧ ਲੈਣੇ ਨੇ। ਹੁਣ ਗ੍ਰਾਹਕ ਇੰਨਾ ਕੁ ਲੀਚੜ ਸੀ, ਉਹ ਵਾਰ ਵਾਰ ਉੱਚੀ ਬੋਲੀ ਜਾਏ। ਭਾਈ ਸਾਹਿਬ ਕਹਿਣ ਲੱਗੇ, ਨਾ ਟਕਾ ਵੱਧ ਲਾਂਗਾ, ਨਾ ਘੱਟ ਤੋਲਾਂਗਾ। ਸਿੱਖ ਦੇ ਮਨ 'ਚ ਆਇਆ, ਆਹ ਹੋਵੇਗਾ ਸਿੱਖ ਜਿਹੜਾ ਧੰਦਾ ਕਰਦਿਆਂ ਧਰਮ ਕਮਾਉਂਦਾ, ਇਹ ਤਾਂ ਇੱਕ ਟਕਾ ਵੀ ਛੱਡਣ ਨੂੰ ਤਿਆਰ ਨੇ। ਕਹਿੰਦੇ ਨੇ ਉਹ ਗ੍ਰਾਹਕ ਚਲਾ ਗਿਆ। ਮਨ 'ਚ ਆਇਆ, ਗੁਰੂ ਅਰਜਨ ਦੇਵ ਨੇ ਕਿੱਥੇ ਭੇਜ ਦਿੱਤਾ? ਇਹ ਸਾਹਮਣੇ ਖਲੋਤਾ ਭਾਈ ਬੰਨੋ ਜੀ ਕਹਿਣ ਲੱਗੇ, ਦੱਸ ਜੀ, ਦੱਸੋ ਜੀ, ਤੁਹਾਨੂੰ ਘਿਓ ਕਿੰਨੋਂ ਚਾਹੀਦਾ ਹੈ? ਸੋਚਿਆ ਇਹ ਇਕੱਲਾ ਧੰਦਾ ਹੀ ਕਰਨ ਵਾਲਾ ਹੈ। ਕਹਿਣ ਲੱਗਾ, ਮੈਨੂੰ ਘਿਓ ਨਹੀਂ ਚਾਹੀਦਾ, ਮੈਂ ਅੰਮ੍ਰਿਤਸਰ ਦੀ ਧਰਤੀ ਤੋਂ ਗੁਰੂ ਅਰਜਨ ਦੇਵ ਨੇ ਭੇਜਿਆ, ਮੈਂ ਉੱਥੋਂ ਆਇਆ। ਬਸ ਸੁਣਨ ਦੀ ਦੇਰ ਸੀ, ਭਾਈ ਬੰਨੋ ਗੱਦੀ ਤੋਂ ਥੱਲੇ ਆ ਗਿਆ। ਗੱਦੀ ਤੋਂ ਉਤਰ ਕੇ ਇੱਕੋ ਦਮ ਉਹਦੇ ਚਰਨਾਂ ਨੂੰ ਪਕੜ ਕੇ ਮਸਤਕ 'ਤੇ ਲਾ ਕੇ ਖਾਕ ਕਹਿਣ ਲੱਗਾ, ਆ ਓਏ ਮੇਰੇ ਗੁਰੂ ਨਾਨਕ ਦੇ ਦਰੋਂ ਆਇਆ ਸਿੱਖਾਂ, ਗੁਰੂ ਅਰਜਨ ਦੇਵ ਜੀ ਦੇ ਆਇਆ ਸਿੱਖਾਂ, ਦੱਸ ਮੈਂ ਤੇਰੀ ਸੇਵਾ ਕੀ ਕਰਾਂ। ਕਹਿਣ ਲੱਗਾ, ਸੇਵਾ ਕੀ ਕਰਨੀ, ਇੰਨੇ ਦਿਨਾਂ ਦਾ ਤੁਰਿਆ, ਮੈਂ ਪਹਿਲਾਂ ਇਸ਼ਨਾਨ ਕਰਨਾ, ਪਰ ਮੈਂ ਇਸ਼ਨਾਨ ਪਾਣੀ ਨਾਲ ਨਹੀਂ ਕਰਨਾ, ਮੈਂ ਇਸ਼ਨਾਨ ਘਿਓ ਦੇ ਨਾਲ ਕਰਨਾ। ਭਾਈ ਬੰਨੋ ਕਹਿਣ ਲੱਗੇ, ਜੀ ਸਦਕੇ, ਆ ਘਿਓ ਦੇ ਕੁੱਪੇ ਭਰੇ ਪਏ ਨੇ ਸਿੱਖਾਂ, ਇਹ ਕਾਹਦੇ ਲਈ ਨੇ? ਮਨ 'ਚ ਆਇਆ ਵੀ ਇਹ ਇੱਕ ਪਲੀ ਦੀ ਖਾਤਰ, ਇੱਕ ਪੈਸੇ ਦੀ ਖਾਤਰ ਝਗੜਾ ਪਿਆ ਸੀ, ਮੈਨੂੰ ਇਸ਼ਨਾਨ ਕਰਨ ਲਈ ਘਿਓ ਦੇ ਗਏ। ਭਾਈ ਬੰਨੋ ਨੇ ਨੌਕਰਾਂ ਨੂੰ ਦੁਕਾਨ 'ਤੇ ਬਿਠਾਇਆ ਅਤੇ ਸਿੱਖ ਨੂੰ ਲੈ ਕੇ ਘਰ ਚੱਲ ਪਏ, ਅਤੇ ਘਿਓ ਦੇ ਕੁੱਪੇ ਭਾਂਡਿਆਂ ਵਿੱਚ ਉਡੇਲੇ, ਠੰਡਾ ਕਰਕੇ ਘਿਓ। ਕਹਿੰਦੇ ਨੇ ਕਿ ਇੱਕ ਬਾਟਾ ਭਰ ਕੇ ਜਿਸ ਚੌਂਕੀ 'ਤੇ ਸਿੱਖ ਨੇ ਨਹਾਉਣਾ ਸੀ, ਉਸ ਚੌਂਕੀ ਨੂੰ ਘਿਓ ਨਾਲ ਧੋ ਦਿੱਤਾ। ਜਦੋਂ ਦੂਜਾ ਬਾਟਾ ਭਰਨ ਲੱਗਾ ਤਾਂ ਸਿੱਖ ਨੇ ਹੱਥ ਪਕੜ ਲਿਆ, ਕਹਿੰਦਾ, ਉਹ ਭਾਈ ਬੰਨੋ, ਉੱਥੇ ਇੱਕ ਟਕੇ ਦੀ ਖਾਤਰ ਝਗੜਾ ਅਤੇ ਇੱਥੇ ਪੀਪੇ ਘਿਓ ਦੇ ਰੋੜਨ ਲੱਗ ਪਏ। ਕਹਿਣ ਲੱਗਾ, ਦੁਕਾਨ ਮੇਰਾ ਧੰਦਾ ਸੀ, ਇੱਥੇ ਤੂੰ ਸਿੱਖ ਆਇਆ, ਇੱਥੇ ਧੰਦਾ ਨਹੀਂ, ਇੱਥੇ ਮੇਰਾ ਧਰਮ ਹੈ। ਜਿੱਥੇ ਧਰਮ ਆ ਜਾਏ ਉੱਥੇ ਘਿਓ ਦੇ ਕੁੱਪੇ ਕੀ ਨੇ, ਜਿੱਥੇ ਧਰਮ ਆ ਜਾਏ ਉੱਥੇ ਧਨ ਕੀ ਕਹਿ। ਸੱਚ ਜਾਣੋ, ਉਹ ਗੁਰੂ ਕੇ ਸਿੱਖ ਜਿਹੜੇ ਧੰਦੇ ਦੇ ਨਾਲ ਧਰਮ ਨੂੰ ਕਮਾਉਂਦੇ ਪਏ ਸਨ। ਭਾਈ ਬੰਨੋ ਕਹਿਣ ਲੱਗਾ, ਉਹ ਧੰਦਾ ਸੀ, ਇਹ ਧਰਮ ਕਹਿ। ਅਤੇ ਉਹ ਸਿੱਖ ਨੇ ਨਾ ਭਾਈ ਬੰਨੋ ਦੇ ਚਰਨ ਪਕੜ ਕੇ ਕਿਹਾ, ਸਿੱਖਾਂ ਮੈਨੂੰ ਬਖਸ਼ ਦੀ, ਮੈਂ ਤੇਰੇ ਜੀਵਨ 'ਤੇ ਐਵੇਂ ਸ਼ੱਕ ਕਰ ਬੈਠਾ, ਨਹੀਂ, ਗੁਰੂ ਨਾਨਕ ਦਾ ਸਿੱਖ ਧੰਦਾ ਕਮਾਉਂਦਿਆਂ ਵੀ ਧਰਮੀ ਹੈ। ਮੈਂ ਤਾਂ ਬੇਨਤੀ ਕੀਤੀ, ਇਹਨਾਂ ਅਦਬ ਸਿੱਖ ਨੂੰ ਮਿਲਿਆ ਸੀ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਕੁਝ ਪੁਰੋਹਿਤ ਆਏ ਸਨ, ਆ ਕੇ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ, ਸਾਡਾ ਥਾਲ ਕਿਹੜਾ ਕੱਢਿਆ ਜੇ? ਅਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਤੁਸੀਂ ਕਾਹਦੇ ਲਈ? ਕਹਿਣ ਲੱਗੇ ਸੀ, ਪੁਰੋਹਿਤ ਹਾਂ। ਹੱਸ ਕੇ ਕਹਿਣ ਲੱਗੇ, ਖਮਰਾ ਪੁਰੋਹਿਤ ਭਾਈ ਬੰਨੋ, ਸਭ ਸੰਗਤ ਸਤਿਕਰ ਮੰਨੋ। ਕਹਿੰਦੇ ਨੇ, ਸਾਡਾ ਪੁਰੋਹਿਤ ਤਾਂ ਭਾਈ ਬੰਨੋ ਏ, ਜਿਹਨੇ ਭਾਵਨਾ ਨਾਲ ਇੰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਹਰਿਮੰਦਰ ਦੀ ਸੇਵਾ ਵਿੱਚ ਯੋਗਦਾਨ ਪਾਇਆ ਹੈ। ਭਾਈ ਗੁਰਦਾਸ ਲਿਖਾਰੀ ਨੇ, ਭਾਈ ਬੰਨੋ ਜੀ ਕਲਮ ਅਤੇ ਦਵਾ ਅਤੇ ਸ਼ਾਹੀ ਦੀ ਅਤੇ ਕਾਗਜ਼ ਦੀ ਸੇਵਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣੀ ਸ਼ੁਰੂ ਕੀਤੀ, ਕਿਉਂਕਿ ਗੁਰਮੁਖਾਂ ਵਿਸ਼ਾ ਦਿੱਤਾ ਸੀ ਅਤੇ ਮੇਰਾ ਚਿੱਤ ਕਰਦੇ ਵੀ ਗੱਲ ਫਿਰ ਤਸੱਲੀ ਨਾਲ ਕੀਤੀ ਜਾਏ, ਪ੍ਰਕਾਸ਼ ਤੋਂ ਲੈ ਕੇ ਅਤੇ ਗੁਰਗੱਦੀ ਤੱਕ ਚੱਲਿਆ ਜਾਏ। ਗੁਰੂ ਅਰਜਨ ਦੇਵ ਜੀ ਬਾਣੀ ਲਿਖਣ ਲੱਗੇ, ਤਵਾਰੀ ਕਹਿੰਦੀ ਹੈ ਕਿ ਕਿਰਪਾਲੂ ਨੇ ਪਹਿਲੇ ਬਚਨ ਇੱਕੋ ਓਅੰਕਾਰ ਆਪਣੇ ਮੁਬਾਰਕ ਹਸਤ ਕਮਲਾਂ ਨਾਲ ਮੂਲ ਮੰਤਰ ਲਿਖਿਆ ਸੀ। ਹਜ਼ੂਰ ਨੇ ਬਾਣੀ ਦੀ ਆਰੰਭਤਾ ਇੱਕ ਤੋਂ ਕੀਤੀ, ਅਤੇ ਮੈਂ ਅਰਜ਼ ਕਰਨਾ ਹੁੰਦਾ, ਦੁਨੀਆਂ ਦੇ ਜਿਤਨੇ ਗ੍ਰੰਥ ਨੇ ਉਹ ਅੱਖਰਾਂ ਤੋਂ ਸ਼ੁਰੂ ਹੁੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕੇਵਲ ਐਸੇ ਨੇ ਜਿਹੜੇ ਅੰਕ ਤੋਂ ਸ਼ੁਰੂ ਹੁੰਦੇ, ਇਹ ਅੱਖਰ ਤੋਂ ਸ਼ੁਰੂ ਨਹੀਂ ਹੁੰਦੇ। ਇਹ ਗਿਣਤੀ ਵਾਲੇ ਏਕੇ ਤੋਂ ਸ਼ੁਰੂ ਹੁੰਦੇ ਨੇ। ਹੁਣ ਇੱਕ ਓਅੰਕਾਰ ਇੱਕ ਜਿਹੜਾ ਉਹ ਈੜੀ ਨੂੰ ਸਿਆਰੀ ਅਤੇ ਕੱਕਾ ਨਹੀਂ ਲਿਖਿਆ, ਹਾਲਾਂਕਿ ਬਾਣੀ ਵਿੱਚ ਈੜੀ ਨੂੰ ਸਿਆਰੀ ਅਤੇ ਕੱਕਾ ਇੱਕ ਆਉਂਦਾ, ਈੜੀ ਨੂੰ ਸਿਆਰੀ ਅਤੇ ਕੱਕੇ ਥੱਲੇ ਔਂਕੜ ਇੱਕ ਆਉਂਦਾ, ਈੜੀ ਨੂੰ ਸਿਆਰੀ ਅਤੇ ਕੱਕੇ ਨੂੰ ਸਿਆਰੀ ਇੱਕ ਆਉਂਦਾ। ਸਤਿਗੁਰੂ ਨੇ ਈੜੀ ਨੂੰ ਸਿਆਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ, ਉਹਨਾਂ ਨੇ ਸਿੱਧਾ ਸ਼ਬਦ ਜਿਹੜਾ ਅੰਕਾਂ ਵਾਲਾ ਅੱਖਰ ਲੈ ਕੇ ਇੱਕੋ ਦਮ ਗਿਣਤੀ ਵਾਲੇ ਲਿਖ ਦਿੱਤਾ ਇੱਕ। ਇਹਦਾ ਅਰਥ ਕੀ ਸੀ, ਇੱਕ ਕਿਉਂ ਲਿਖਿਆ? ਅਤੇ ਜਿਤਨੀ ਬਾਣੀ ਤੁਸੀਂ ਪੜ੍ਹਦੇ ਹੋ, ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕੋਈ ਬਾਣੀ ਸ਼ੁਰੂ ਹੋਵੇ ਉਸ ਤੋਂ ਪਹਿਲਾਂ ਮੰਗਲ ਆਉਂਦਾ ਹੈ, ਜਿਹੜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਇਹ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰੀ ਆਇਆ ਹੈ, ਟੋਟਲ 33 ਵਾਰੀ ਆਉਂਦਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰ ਗੁਰਪ੍ਰਸਾਦ ਇਹ ਵੀ ਮੰਗਲ ਹੈ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਵੀ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਸੈਂਕੜੇ ਵਾਰੀ ਆਇਆ।